दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परदास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि अकाल पुरख जी ने दुष्ट दमन जी नु आख्या है कि मात लोग दे उत्ते अवतार नु धारण करके तुसी जिहड़े पाप कर्मी ने उन्हां नु दूर करो। कल इथों तक कथा पहुंची सी, अज इथों अगे मैं प्रारंभ करदा। मृदल मदर सारथ पुरशारथ श्रेय परे शुभ बाक सुनाए। ग्रंथाकार भाई संतोख सिंह जी लिखदे ने कोमल मिठे ते पुरशारथ दे नाल भाव के पराक्रम दे नाल भरे हुए कल्याणकारी जिहड़े चंगे बचन ने ओ दुष्ट दमन जी नूं आखे अकाल पुरख ने। सुन कै दुष्ट दमन होए ठांडो हाथ जोर कर बिनय अलाए। कवि संतोख सिंह जी लिखदे ने कि उस वेले हाथ जोड़ के दुष्ट दमन जी सामने खलोते ने ते फिर उन्होंने एक बेनती की, पंथ चले तब जगत मजारे जब हो वो तुम आप सहाय। हे अकाल पुरख जी, जेड़ा पंथ है वो जगत दे विच तां ही चल सकदा है जेकर तुहाडी सहायता होवे, जेकर तुसी कृपा नु धारण करके सहायता करो। सतगुरु गोविंद सिंह सच्चे पातशाह जी ने इस बचन नु भी अपनी बाणी दे विच अंकित कीता है। सतगुरु गोविंद सिंह सच्चे पातशाह जी दसम ग्रंथ दे विच लिखदे ने जिन्नू रह रास दे विच भी पढ़िया जांदा है। सतगुरु जी लिखदे ने ठांड भयो मैं जोर कर बचन कहा सिर न्याय पंथ चला तब जगत मैं जब तुम करो सहाय। सतगुरु गोविंद सिंह जी कहिंदे ने मैं हाथ जोड़ के उन्ना दे सामने खड़ा हो गया ते फिर बड़ी निम्रता दे नाल मैं सिर निवा के बेनती कीती कि हे अकाल पुरख जी, पंथ चला तब जगत मैं जब तुम करो सहाय, जेकर तुसी सहायता करोगे तां ही पंथ जगत दे विच चलेगा। इस जगह दे उते कवि संतोख सिंह जी भी यही गल लिख रहे ने, पंथ चला तब जगत मजारे जब तुम आप सहाय, कि तुसी जे सहायता आप करोगे तां पंथ जगत दे विच चलेगा।
आय समान शीस पर प्रभ की बार बार अभिवंदन कीन।
कवि संतोख सिंह जी लिखदे ने केस तों बाद अकाल पुरख दी आग्या नूं अपने सिर मत्थे दे उत्ते प्रवान कीता ते बार बार दुष्ट दमन जी ने नमस्कारां कीतियां।
करता पुरख अकाल केर पालन एक कार सो गुरु पर बीन।
जो करता पुरख है, जो अकाल पुरख है, जो कृपालु है, जो एकंकार है। होए बिसर्जन तज दरबार आए पिख्यो बेमान यासीन। अकाल पुरख तो आग्या लैके दुष्ट दमन जी बिसर्जन होए ने, दरबार नू छड़ के जदों बाहर आए उथे पहुंचे ने के जिथे बेमान पहला ही खलोता सी। नमो करत ही तुरत पयाने निज आश्रम को पहुंचे चीन। नमस्कार करके फिर तुरत ही उस विमान दे विच असवार हो गए दुष्ट दमन जी। निमक पर्दी देरी दे विच ही मात लोक दे उते अपने आश्रम दे विच पहुंच गए ने। क्योंकि पिछे इस गल दा जिक्र आया है कि जदों अकाल पुरख दी दरगाह दे विच जान दे वास्ते विमान दे विच चढ़े ते पलक पर्दी देरी दे विच ही ओ दरगाह दे विच पहुंच गए सन। इन्नी कवि संतोख सिंह जी ने उस विमान दी रफ्तार लिखी है। हुण जिस तरह छेती पहुंचया सी उसे तरह विमान मात लोक दे उते वापस आया है। जिथे दुष्ट दमन जी दा आश्रम सी उथे ओ पहुंच गए। कवि जी अगले अध्याय दा प्रारंभ कर दे। सगरे सिख हकार कै दियो बेतंत सुनाए, तरें तरा तल जन्म को श्री गुर आयस पाए। दुष्ट दमन जी ने अपने सारे सेवका नु कोल बुलाया ते फिर सारा बिरतांत सुनाया। केंद्रे के अकाल पुरख दे हुक्म दे नाल हुण मैं जन्म नु धारण करांगा। तुम पी चल सब देश में तरो सो नरन शरीर, छतरी धर्म निबाह कै जोद बिखे बन वीर। केंद्र ने मैं भी अवतार नु धारण करना है, इस करके तुसी भी सारे दे सारे मनुखा शरीर नु धारण करके जाओ, छतरी धर्म दे विच निबाह करके युद्ध दे विच सूरमे बनो। केस रखो कछ ऊपर बेस में, आयद तार मचाए लड़ाई। दुष्ट दमन जी कहंदे ने कि उपरले वेस दे विच केस ते कछ नु रखना है, शस्त्रां नु धारण करके फिर युद्ध लड़े जाणगे। शतरन जी तो थित पावो, राज करो सुख लै समुदाई। वैरियां दे उत्ते जित दी प्राप्ति करके फिर धरती दा जिहड़ा राज है ओह तुसी सुख दे नाल करोगे। नाहे तां जोद मैं क्रोधत वै दियो, प्राण लाहो ब्रह्म लोक सुथाई। दुष्ट दमन जी सारे अपने चेलियां नू कह रहे ने कि जेकर युद्ध दे विच जित दी प्राप्ति हुई ते फिर धरती दा राज होवेगा, जेकर रणभूमि दे विच शहादत तनु प्राप्त करोगे, प्राण तुहाडे जेकर लड़द्या निकल जाणगे ते फिर ब्रह्म लोक दे विच तुहाडी श्रेष्ठ जगह होएगी। श्री गुरदेव को सेवन कै अहम मेव बिना दियो बंद निसाई। केंद्रे के जो अकाल पुरख है ओनू सेवन दे करके हंकार तो बिना सारे दे सारे बंधन दूर हो जाणगे। सिखण सोयम कोमल पाख, महारथ है सब को सुख दाई। कवि संतोख सिंह जी लिखते ने कि इस तरीके दे नाल दुष्ट दमन जी ने कोमल वाकां दे नाल अपने सेवकां नू आख्या जो कि सारिया सुखां नू देण वाले ने। जोग महा तप साधन आदिक है इनको फल सो ले हो पाई। केंद्रे के जोग करन दा ते वड्डी तपस्या करन दा जड़ा महात्म है ओ इसे तरीके दे कर्म करन दे नाल ही प्राप्त होवेगा। चीत लगावो मोह बिखे, मन संग रहो पुण ना पर माई। दुष्ट दमन जी ताकीद करदे ने कि अगले आउण वाले समय दे विच अपना चित मेरे नाल जोड़ के रखियो, मन नू मेरे नाल ही रखियो, कदे भी ना परमे। श्री सतनाम सदा सिमरो कली, ਕਾਲ ਮੈਂ ਅੰਤ ਸਭੈ ਮਿਲ ਜਾਈ।
ਕਹਿੰਦੇ ਨੇ ਕਿ ਜੋ ਸੱਚਾ ਪਰਮੇਸ਼ਰ ਦਾ ਨਾਮ ਹੈ ਉਹਦਾ ਹਮੇਸ਼ਾ ਹੀ ਸਿਮਰਨ ਕਰੋ, ਕਲਯੁਗ ਦੇ ਸਮੇਂ ਦੇ ਵਿੱਚ ਅੰਤ ਸਭੈ ਮਿਲ ਜਾਈ। ਕਹਿਣ ਤੋਂ ਪਾਵੇ ਹੈ ਕਿ ਅੰਤ ਨੂੰ ਤੁਸੀਂ ਸਾਰੇ ਮੇਰੇ ਵਿੱਚ ਹੀ ਮਿਲ ਜਾਓ।
ਦੁਸ਼ਟ ਦਮਨ ਨਿਜ ਰੂਪ ਰਮਨ ਸਾਦੇਮ ਸਿੱਖਣ ਕੋ ਤਪ ਪਲ ਦੀਨ।
ਕਵੀ ਜੀ ਲਿਖਦੇ ਨੇ ਕਿ ਦੁਸ਼ਟ ਦਮਨ ਜੀ ਨੇ ਆਪਣੇ ਸੁੰਦਰ ਸਰੂਪ ਦੇ ਨਾਲ ਇਸ ਤਰ੍ਹਾਂ ਦੇ ਬਚਨ ਆਖੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਤਪ ਦਾ ਇਹ ਵੱਡਾ ਫਲ ਦਿੱਤਾ।
ਰਹਿਤ ਸਹਿਤ ਹੋਏ ਔਰ ਗੁਰ ਸਿਮਰਨ ਛਤਰੀ ਧਰਮ ਨਿਭਾਹੇ ਪ੍ਰਵੀਨ।
ਕਹਿੰਦੇ ਨੇ ਰਹਿਤ ਨੂੰ ਰੱਖਣਾ ਹੈ, ਸਹਿਤ ਦੇ ਉੱਤੇ ਵੀ ਚੱਲਣਾ ਹੈ ਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ। ਇਸ ਤੋਂ ਇਲਾਵਾ ਛਤਰੀ ਧਰਮ ਦਾ ਨਿਰਵਾਹ ਵੀ ਪ੍ਰਵੀਨੋ ਕਰਨਾ ਹੈ।
ਜਨਮ ਮਰਨ ਸੰਕਟ ਕੋ ਤਿਆਗਣ ਨਿਤ ਮਮ ਨਿਕਟ ਕੇ ਮੋਹ ਮਹਿ ਲੀਨ।
ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਜਨਮ ਤੇ ਮਰਨ ਦਾ ਜਿਹੜਾ ਸੰਕਟ ਹੈ ਉਹ ਤੁਹਾਡਾ ਦੂਰ ਚਲੇ ਜਾਏਗਾ, ਨਿਤ ਮੇਰੇ ਵਿੱਚ ਹੀ ਤੁਹਾਡਾ ਨਿਵਾਸ ਹੋਏਗਾ।
ਦੋਹੋਂ ਲੋਕ ਕੋ ਆਨੰਦ ਦੀਨਸ ਪ੍ਰਥਮ ਪੰਥ ਤੇ ਪੰਥ ਨਵੀਨ।
ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਆਨੰਦ ਦਾ ਦਾਨ ਦੇਵਾਂਗਾ, ਕਿਉਂਕਿ ਪਹਿਲਾ ਜਿਹੜਾ ਪੰਥ ਹੈ ਇਸ ਤੋਂ ਵੀ ਨਵਾਂ ਪੰਥ ਮੈਂ ਪੈਦਾ ਕਰਾਂਗਾ।
ਸੁਣ ਕਰ ਸਿੱਖ ਅਖਿਲ ਹਰ ਖਾਏ ਹੱਥ ਜੋਰ ਕੈ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਸਾਰਿਆਂ ਸੇਵਕਾਂ ਨੇ ਬੜੀ ਖੁਸ਼ੀ ਮਨਾਈ ਹੈ ਤੇ ਹੱਥ ਜੋੜ ਕੇ ਸਿਰ ਨਿਵਾਏ।
ਮਹਾਬਾਹ ਉਤਸਾਹ ਮਹਾਤਮ ਪ੍ਰਥਮ ਏਕਾਕੀ ਰਿਪ ਸਮੁਦਾਏ।
ਫਿਰ ਸਾਰੇ ਦੇ ਸਾਰੇ ਮਿਲ ਕੇ ਦੁਸ਼ਟ ਦਮਨ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਬਹੁਤ ਹੀ ਜ਼ਿਆਦਾ ਪਰਾਕਰਮੀ ਹੋ, ਤੁਹਾਡਾ ਬਹੁਤ ਵੱਡਾ ਮਹਾਤਮ ਹੈ, ਵੱਡਾ ਤੁਹਾਡੇ ਵਿੱਚ ਸਾਹਸ ਹੈ, ਕਿਉਂਕਿ ਤੁਸੀਂ ਇਕੱਲਿਆਂ ਨੇ ਹੀ ਬਹੁਤਿਆਂ ਸਾਰਿਆਂ ਵੈਰੀਆਂ ਨੂੰ ਖਦੇੜ ਦਿੱਤਾ।
ਸਹਿਤ ਸੁਬੇਲ ਬੇਲ ਬਡ ਜੋਦੇ ਦ੍ਰਿੜ ਹੈ ਸੰਗਰ ਮਹਿਤ ਮਚਾਏ।
ਕਹਿੰਦੇ ਨੇ ਕਿ ਬੇਲ ਤੇ ਸੁਬੇਲ ਜਿਹੜੇ ਦੋ ਦੈਂਤ ਸਨ ਉਹਨਾਂ ਦੇ ਨਾਲ ਵੱਡਾ ਯੁੱਧ ਕਰਕੇ ਰਣ ਭੂਮੀ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ। ਇਹ ਕਥਾ ਤੁਸੀਂ ਸੁਣ ਚੁੱਕੇ।
ਤਜੇ ਮਾਰ ਗਣ ਅਸਰ ਮਾਰ ਗਣ ਜਥਾ ਮਾਰ ਗਣ ਹੱਥ ਖਗ ਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਾਰਗਣ ਤੀਰ ਛੱਡ ਕੇ ਬਹੁਤ ਦੈਂਤ ਮਾਰੇ ਜਿਵੇਂ ਗਰੜ ਸਾਰੇ ਸਰਪਾਂ ਨੂੰ ਮਾਰਦਾ ਹੈ।
ਮਨਖ ਧਨ ਲੀਲਾ ਮੈਂ ਖੇਲੋ ਜਥਾ ਹੋਏ ਹੈ ਆਪ ਰਜਾਏ।
ਕਹਿੰਦੇ ਨੇ ਕਿ ਹੁਣ ਤੁਸੀਂ ਮਨੁੱਖਾ ਤਨ ਨੂੰ ਧਾਰਨ ਕਰਕੇ ਮਨੁੱਖਾਂ ਵਾਲੀ ਲੀਲਾ ਕਰੋਗੇ ਜਿਸ ਤਰ੍ਹਾਂ ਤੁਹਾਡੀ ਰਜ਼ਾ ਹੋਵੇਗੀ, ਜਿਵੇਂ ਤੁਹਾਡੀ ਮਰਜ਼ੀ ਹੋਵੇਗੀ।
ਨਾਤੇ ਅਬ ਕੌਣ ਲੜੈ ਤੁਮ ਸਮ ਹੋਏ ਓਜ ਸੁਰਾਵਰ ਸਹਿਨਾ ਸਕਾਏ।
ਕਿਉਂਕਿ ਹੁਣ ਤੁਸੀਂ ਨਵੇਂ ਸਰੀਰ ਨੂੰ ਧਾਰਨ ਕਰਨਾ ਹੈ, ਇਸ ਕਰਕੇ ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਤੁਸੀਂ ਲੀਲਾ ਕਰੋਗੇ, ਨਹੀਂ ਤੇ ਤੁਹਾਡੇ ਸਾਹਮਣੇ ਕੋਈ ਵੀ ਐਸਾ ਸਮਰੱਥ ਨਹੀਂ ਹੈ ਕਿ ਜਿਹੜਾ ਤੁਹਾਡੇ ਸਾਹਮਣੇ ਠਹਿਰ ਸਕੇ।
ਗੁਰਬਰ ਸ੍ਰੀ ਅਕਾਲ ਕੀ ਆਇਸ ਜਿਵ ਹੋਏ ਤਿਮ ਰਹਿਣੋ ਬਨ ਆਏ।
ਫੇਰ ਉਸ ਵੇਲੇ ਜਿਹੜੇ ਦੁਸ਼ਟ ਦਮਨ ਜੀ ਨੇ ਉਹ ਬੋਲੇ ਨੇ ਕਿ ਜਿਸ ਤਰੀਕੇ ਦੇ ਨਾਲ ਅਕਾਲ ਪੁਰਖ ਦੀ ਆਗਿਆ ਹੋਵੇਗੀ ਉਸੇ ਤਰੀਕੇ ਦੇ ਨਾਲ ਮੈਨੂੰ ਰਹਿਣਾ ਹੋਵੇਗਾ।
ਉਤਪਤ ਪੰਥ ਖਾਲਸਾ ਕਰ ਹੋ ਜਿਸ ਮੈਂ ਸ਼ਕਤ ਤੇਜ ਪ੍ਰਭ ਛਾਏ।
ਦੁਸ਼ਟ ਦਮਨ ਜੀ ਕਹਿੰਦੇ ਨੇ ਕਿ ਮੈਂ ਖਾਲਸਾ ਪੰਥ ਨੂੰ ਪੈਦਾ ਕਰਾਂਗਾ ਜਿਹਦੇ ਵਿੱਚ ਅਕਾਲ ਪੁਰਖ ਦਾ ਤੇਜ ਪ੍ਰਵੇਸ਼ ਹੋਵੇਗਾ।
ਰਹਿਤ ਰਾਖਨੀ ਤਪ ਕੋ ਸਾਧੈ ਸਿਮਰੈ ਸਤ ਨਾਮ ਸਤ ਪਾਏ।
ਕਹਿੰਦੇ ਨੇ ਰਹਿਤ ਨੂੰ ਰੱਖਾਂਗਾ ਤਪ ਦੀ ਸਾਧਨਾ ਕਰਾਂਗਾ, ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਾਂਗਾ ਇਸੇ ਤਰੀਕੇ ਦੇ ਨਾਲ ਜਿਵੇਂ ਮੈਂ ਕਹਿ ਰਿਹਾ। ਭੋ ਸਿੱਖੋ ਇਹ ਕਾਰਜ ਸਾਧੋ, ਪੁਰਸ਼ੋਤਮ ਕੀ ਪਾਏ ਰਜਾਏ। ਕਹਿੰਦੇ ਨੇ ਹੇ ਪ੍ਰੇਮੀ ਸੇਵਕੋ, ਤੁਸੀਂ ਵੀ ਇਹੀ ਕੰਮ ਕਰਨਾ ਹੈ, ਕਿਉਂਕਿ ਪੁਰਸ਼ੋਤਮ ਦੀ ਭਾਵ ਕਿ ਅਕਾਲ ਪੁਰਖ ਦੀ ਇਸ ਤਰ੍ਹਾਂ ਹੀ ਰਜ਼ਾ ਹੈ। ਹਿੰਦ ਧਰਮ ਕੋ ਰਾਖਣ ਕਰ ਹੋ, ਤੁਰਕ ਤੇਜ ਤਰ ਕੋ ਤੁਰ ਵਾਏ। ਕਹਿੰਦੇ ਨੇ ਕਿ ਹਿੰਦੂ ਧਰਮ ਦੀ ਰੱਖਿਆ ਕਰਨੀ ਹੈ ਤੇ ਦੂਸਰੇ ਪਾਸੇ ਜਿਹੜਾ ਬਹੁਤ ਭਾਰੀ ਰੁੱਖ ਬਣਿਆ ਹੋਇਆ ਹੈ ਤੁਰਕਾਂ ਦਾ, ਉਸ ਨੂੰ ਤੋੜ ਦੇਣਾ। ਦੋਨੋ ਭਰ ਹੋਏ ਪੰਥ ਖਾਲਸਾ, ਭੋਗ ਮੋਖ ਕੇ ਕਰਤਲ ਪਾਏ। ਕਹਿੰਦੇ ਨੇ ਕਿ ਦੋਨੇ ਪਾਸੇ ਹੀ ਖਾਲਸੇ ਦਾ ਬਹੁਤ ਜ਼ਿਆਦਾ ਬੋਲ ਬਾਲਾ ਹੋਵੇਗਾ, ਭਾਵ ਕੇ ਭੋਗ ਦੀ ਪ੍ਰਾਪਤੀ ਹੋਵੇਗੀ ਤੇ ਮੋਕਸ਼ ਵੀ ਮਿਲੇਗਾ। ਜਹ ਕਹਿ ਵਿਦ ਤੈ ਗੁਣ ਅਨੇਕ ਜੁਤ, ਰਣ ਪ੍ਰਿਯ ਰਣ ਕੋ ਚੈਤ ਸਦਾਏ। ਜਿੱਥੇ ਕਿੱਥੇ ਅਨੇਕਾਂ ਗੁਣਾਂ ਦੇ ਨਾਲ ਖਾਲਸੇ ਦਾ ਬੋਲ ਬਾਲਾ ਹੋਵੇਗਾ, ਕਿਉਂਕਿ ਰਣ ਦੇ ਪਿਆਰੇ ਨੇ ਤੇ ਰਣ ਕਰਨ ਦੇ ਵਿਚ ਹੀ ਇਨ੍ਹਾਂ ਦੀ ਹਮੇਸ਼ਾ ਚਾਹ ਹੋਵੇਗੀ। ਕਲੀ ਕਾਲ ਮੈਂ ਗਤ ਸੁਖੇਨ ਲਹਿ, ਦੇਹ ਬੇਕਾਰ ਰਹਿ ਨਾਮ ਸਮਾਏ। ਕਲਯੁਗ ਦੇ ਵਿਚ ਸੌਖੇ ਤਰੀਕੇ ਦੇ ਨਾਲ ਗਤੀ ਦੀ ਪ੍ਰਾਪਤੀ ਹੋਵੇਗੀ। ਦੇਹ ਬੇਕਾਰ ਰਹਿ ਨਾਮ ਸਮਾਏ ਕਹਿਣ ਤੋਂ ਭਾਵ ਹੈ ਕਿ ਜਿਹੜੇ ਦੇਹ ਦੇ ਵਿਕਾਰ ਨੇ ਉਹ ਸਾਰੇ ਸੜ ਜਾਣਗੇ। ਨਿਜ ਸਿੱਖਣ ਰਿਖ ਵੇਖਣ ਸੋਏ ਮ, ਭਣੀ ਭਵਿਖਤ ਸਭ ਹੀ ਬਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਿਖੀ ਤੋਂ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਜੋ ਕਿ ਭਵਿੱਖ ਦੇ ਵਿਚ ਹੋਣ ਵਾਲੀਆਂ ਸਨ ਉਹ ਸਾਰੀਆਂ ਸੁਣੀਆਂ। ਕਰੇ ਬਿਸਰਜਣ ਨਿਜ ਨਿਜ ਥਾਵਨ, ਜਾਤ ਵਿਚਾਰਤ ਮਤ ਅਵ ਦਾਤ। ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਸਾਰਿਆਂ ਨੂੰ ਦੁਸ਼ਟ ਦਮਨ ਜੀ ਨੇ ਵਿਸਰਜਨ ਕਰ ਦਿੱਤਾ ਹੈ, ਵਿਦਾ ਕਰ ਦਿੱਤਾ ਹੈ। ਆਪੋ ਆਪਣੇ ਥਾਵਾਂ ਦੇ ਉੱਤੇ ਸਾਰੇ ਚਲੇ ਗਏ ਨੇ। ਵਿਚਾਰਤ ਮਤ ਅਵਦਾਤ ਭਾਵ ਕੇ ਉੱਜਲ ਜਿੰਨੇ ਵੀ ਸਾਰੇ ਮਤੀ ਵਾਲੇ ਨੇ। ਸ੍ਰੀ ਪ੍ਰਭ ਦੁਸ਼ਟ ਦਮਨ ਜਲ ਮਜਿਓ, ਚੜੇ ਸਥੰਦਲ ਪਰ ਚਿਤ ਸ਼ਾਂਤ। ਕਵੀ ਜੀ ਲਿਖਦੇ ਨੇ ਕਿ ਫੇਰ ਦੁਸ਼ਟ ਦਮਨ ਜੀ ਨੇ ਇਸ਼ਨਾਨ ਕੀਤਾ ਹੈ ਤੇ ਫਿਰ ਸ਼ਾਂਤ ਚਿੱਤ ਦੇ ਨਾਲ ਇੱਕ ਵੱਡੇ ਉੱਚੇ ਥੜੇ ਦੇ ਉੱਤੇ ਜਾ ਬੈਠੇ। ਕੁਛ ਬਿਸਤਾਰ ਪਰ ਹੋਏ ਪਦਮ ਆਸਣ, ਬੈਠ ਗਏ ਕਰ ਕੈ ਰਿਜ ਗਾਤ। ਉਸ ਉੱਚੇ ਥੜੇ ਦੇ ਉੱਤੇ ਕੁਸ਼ਾ ਦਾ ਆਸਣ ਲਾਇਆ ਤੇ ਫਿਰ ਪਦਮ ਆਸਣ ਦੇ ਵਿਚ ਦੁਸ਼ਟ ਦਮਨ ਜੀ ਬੈਠ ਗਏ। ਖੈਂਚ ਪ੍ਰਾਣ ਕੋ ਜੋਰ ਪਾਏ ਕਰ, ਦਸਮੋ ਦਵਾਰ ਫੋਰ ਬੋ ਕੀਨ। ਕਵੀ ਜੀ ਲਿਖਦੇ ਨੇ ਕਿ ਫੇਰ ਪਦਮ ਆਸਣ ਦੇ ਵਿਚ ਬੈਠ ਕੇ ਆਪਣੇ ਪ੍ਰਾਣਾ ਨੂੰ ਖਿੱਚਿਆ ਹੈ ਜੋਰ ਪਾ ਕੇ ਤੇ ਦਸਵੇਂ ਦਵਾਰ ਨੂੰ ਆਪਣੇ ਨੂੰ ਤੋੜ ਦਿੱਤਾ।
ਜਨਮ ਤਰਨ ਕੋ ਧਰਨ ਵਿਖੈ ਪ੍ਰਭ, ਨਿਜ ਇਛਾ ਤੇ ਛੋਰ ਸੋ ਦੀਨ।
ਮਨੁੱਖਾ ਜਨਮ ਨੂੰ ਧਾਰਨ ਕਰਨ ਦੇ ਵਾਸਤੇ, ਨਵੇਂ ਸਰੀਰ ਦੀ ਪ੍ਰਾਪਤੀ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਆਪਣੀ ਇੱਛਾ ਦੇ ਅਨੁਸਾਰ ਹੀ ਦੁਸ਼ਟ ਦਮਨ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ।
ਬ੍ਰਿੰਦ ਪੁਸ਼ਪ ਬਿੰਦਾਕ ਲੈ ਕਰ, ਬਿੰਦੂ ਜਿਮ ਬਰ ਖਾਏ ਪ੍ਰਵੀਨ।
ਜਦੋਂ ਇਸ ਤਰੀਕੇ ਦੇ ਨਾਲ ਦੁਸ਼ਟ ਦਮਨ ਨੇ ਆਪਣੇ ਸਰੀਰ ਨੂੰ ਤਿਆਗਿਆ, ਉਸ ਵੇਲੇ ਦੇਵਤਿਆਂ ਨੇ ਕਈ ਤਰ੍ਹਾਂ ਦੇ ਫੁੱਲ ਲੈ ਕੇ ਬੂੰਦਾਂ ਦੇ ਵੱਤ ਉਨ੍ਹਾਂ ਦੇ ਉੱਤੇ ਬਰਖਾਏ।
ਅਧਿਕ ਸੁਗੰਧ ਧੂਪ ਦੀਪ ਬਹੁ, ਅਤਿ ਉਤ ਸਭ ਆਪਣੇ ਮੈਂ ਚੀਨ।
ਬਹੁਤੀਆਂ ਜ਼ਿਆਦੀਆਂ ਸੁਗੰਧੀਆਂ ਦਾ ਛਿੜਕਾ ਕੀਤਾ, ਧੂਪ ਤਖਾਈ, ਦੀਵੇ ਬਾਲੇ ਤੇ ਬਹੁਤ ਜ਼ਿਆਦਾ ਉਤਸਵ ਕੀਤਾ।
ਇਤ ਸ੍ਰੀ ਤੇਗ ਬਹਾਦਰ ਗੁਰ ਜੀ, ਬ੍ਰਿੰਦ ਤੀਰਥਨ ਤੀਰ ਨਿਵਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਤੀਰਥਾਂ ਦਾ ਰਟਨ ਕੀਤਾ।
ਸਭ ਅਸਥਾਨ ਦਾਨ ਦੇ ਮਾਨਦ ਪਾਵਣ ਤੇ ਪਾਵਣ ਕਰ ਤਾਸ,
ਭਾਵ ਕੇ ਦਾਨ ਦੇ ਨਾਲ ਮਾਣ ਦਿੰਦੇ ਹਨ ਤੇ ਚਰਨਾਂ ਦੇ ਨਾਲ ਪਵਿੱਤਰ ਕਰਦੇ ਹਨ ਸਾਰਿਆਂ ਹੀ ਤੀਰਥਾਂ।
ਇਮ ਅਨੇਕ ਹੀ ਤੀਰਥ ਕਰਕੇ ਤੀਰਥ ਰਾਜ ਤ੍ਰਿਵੇਣੀ ਤੀਰ,
ਇਸ ਤਰੀਕੇ ਦੇ ਨਾਲ ਅਨੇਕਾਂ ਹੀ ਤੀਰਥਾਂ ਦੀ ਯਾਤਰਾ ਕਰਕੇ ਹੁਣ ਜਿਹੜਾ ਰਾਜ ਤ੍ਰਿਵਾਣੀ ਤੀਰਥ ਹੈ ਉਥੇ ਸਤਿਗੁਰੂ ਜੀ ਟਿਕੇ ਹੋਏ ਨੇ।
ਪੁੰਨ ਦਾਨ ਕਰ ਦਿਵਸ ਬਿਤਾਏ ਜੋਗ ਸਮਾਦ ਵਿਖੇ ਗੰਭੀਰ,
ਦਾਨ ਤੇ ਪੁੰਨ ਕਰਕੇ ਆਪਣੇ ਦਿਨਾਂ ਨੂੰ ਬਿਤਾਉਂਦੇ ਨੇ, ਇਸ ਤੋਂ ਇਲਾਵਾ ਜੋਗ ਦੀ ਸਮਾਧੀ ਵੀ ਗੰਭੀਰ ਲਾਉਂਦੇ ਨੇ।
ਬ੍ਰਿੰਦ ਦਿਜੋ ਤਮ ਆਏ ਮਿਲੇ ਅਸ ਸ੍ਰੀ ਗੁਰ ਕੋ ਜਸ ਕਾਣ ਸੁਨੇ,
ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਪੰਡਿਤ ਇਕੱਠੇ ਹੋ ਗਏ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਉਨ੍ਹਾਂ ਨੇ ਸੁਣਿਆ।
ਸੋੜ ਸੁਭਾਂਸ ਕੇ ਭੂਖਣ ਉੱਤਮ ਤੀਰ ਉਦਾਰ ਵਿਸਾਲ ਗੁਣੇ,
ਸੁਣਿਆ ਪੰਡਤਾਂ ਨੇ ਕਿ ਸੋਢੀ ਵੰਸ਼ ਦੇ ਬਹੁਤ ਹੀ ਜ਼ਿਆਦਾ ਉੱਤਮ ਗਹਿਣੇ ਵਰਗੇ ਨੇ ਜਿਹੜੇ ਕਿ ਬਹੁਤ ਉਦਾਰ ਨੇ ਤੇ ਜਿਹੜੇ ਬਹੁਤ ਜ਼ਿਆਦਾ ਧੀਰਜ ਵਾਲੇ ਨੇ।
ਦਾਨ ਕੋ ਦੇਤ ਹੈ ਮਾਣ ਕੋ ਦੇਤ ਹੈ ਗਿਆਨ ਕੋ ਦੇਤ ਹੈ ਆਸ ਪੁਣੇ,
ਪੰਡਤਾਂ ਨੇ ਸੁਣਿਆ ਕਿ ਦਾਨ ਦਿੰਦੇ ਨੇ, ਇਸ ਤੋਂ ਇਲਾਵਾ ਮਾਣ ਸਤਿਕਾਰ ਵੀ ਦਿੰਦੇ ਨੇ, ਕਿਰਪਾ ਦੇ ਨਾਲ ਗਿਆਨ ਦੀ ਦਾਤ ਵੀ ਦਿੰਦੇ ਨੇ, ਆਸ ਪੁਣੇ ਸਾਰਿਆਂ ਦੀਆਂ ਆਸ਼ਾਵਾਂ ਨੂੰ ਪੂਰੀਆਂ ਕਰਦੇ ਨੇ।
ਆਨੰਦ ਕੋ ਦੇਤ ਆਨੰਦ ਕੋ ਦੇਤ ਹੈ ਰੂਪ ਮੁਕੰਦ ਕੇ ਬਾਕ ਪਣੇ,
ਜੇ ਕੋਈ ਪੁੱਤਰ ਦੀ ਕਾਮਨਾ ਕਰਦਾ ਹੈ ਉਸ ਨੂੰ ਪੁੱਤਰ ਪ੍ਰਦਾਨ ਕਰਦੇ ਨੇ, ਇਸ ਤੋਂ ਇਲਾਵਾ ਆਨੰਦ ਵੀ ਦਿੰਦੇ ਨੇ।
ਰੂਪ ਮੁਕੰਦ ਕੇ ਬਾਕ ਪਣੇ,
ਇਸ ਤੋਂ ਇਲਾਵਾ ਮੁਕੰਦ ਰੂਪ ਪਰਮਾਤਮਾ ਦੀ ਪ੍ਰਾਪਤੀ ਦੇ ਵਾਕਾਂ ਨੂੰ ਹਮੇਸ਼ਾ ਉਚਾਰਦੇ ਨੇ।
ਦੇਸ਼ ਬਦੇਸ਼ਣ ਤੇ ਦਿਜ ਆਵਤ ਪਾਵਤ ਹੈ ਤਨ ਕੋ ਮਨ ਪਾਇਓ,
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੋਂ ਪੰਡਤ ਆਉਂਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮਾਇਆ ਪ੍ਰਾਪਤ ਕਰਦੇ ਨੇ।
ਬ੍ਰਿੰਦ ਆਹਾਰ ਸੁਕੀਨ ਸਮਾਦੁਰ ਪੂਰਕ ਮੋਦਕ ਪੂਪ ਖਵਾਇਓ,
ਸਿਰਫ ਇਹ ਹੀ ਨਹੀਂ ਹੈ ਕਿ ਸਤਿਗੁਰੂ ਜੀ ਦਾਨ ਦਿੰਦੇ ਨੇ, ਕਵੀ ਜੀ ਲਿਖਦੇ ਨੇ ਕਿ ਬਹੁਤ ਤਰ੍ਹਾਂ ਦੇ ਪਕਵਾਨ ਵੀ ਤਿਆਰ ਕੀਤੇ ਜਾਂਦੇ ਨੇ। ਮਾਦਰ ਪੂਰਕ ਮੋਦਕ ਪੂਪ ਖਵਾਇਓ, ਬਹੁਤ ਸਾਰੇ ਮਿੱਠੇ ਪਦਾਰਥ ਪਕਵਾਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੂਰੀਆਂ ਲੱਡੂ ਤੇ ਪੂੜੇ ਹੁੰਦੇ ਨੇ।
ਪੂਰ ਪੰਚਾਮ੍ਰਿਤ ਹੋਤ ਰਹਿ ਨਿਤ ਹੋਮ ਕਰੈ ਜਮ ਕ੍ਰਿਤ ਮੰਗਾਇਓ,
ਇਸ ਤੋਂ ਇਲਾਵਾ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਤੇ ਰੋਜ਼ ਹੀ ਬਹੁਤ ਸਾਰਾ ਬਣਾਇਆ ਜਾਂਦਾ ਹੈ, ਇਸ ਤੋਂ ਇਲਾਵਾ ਸਤਿਗੁਰੂ ਜੀ ਹੋਮ ਕਰਦੇ ਨੇ, ਜਗ ਕਰਦੇ ਨੇ, ਜੌ ਤੇ ਘਿਓ ਬਹੁਤ ਸਾਰਾ ਮੰਗਾਇਆ ਜਾਂਦਾ।
ਕਾਮ ਨ ਪੂਰਨ ਹੋਤ ਅਨੇਕਨ ਸ੍ਰੀ ਗੁਰ ਨੇ ਜਸ ਜਿਉ ਬਿਤਰਾਇਓ,
ਕਿਉਂਕਿ ਸਾਰਿਆਂ ਦੀਆਂ ਕਾਮਨਾਵਾਂ ਅਨੇਕਾਂ ਪ੍ਰਕਾਰ ਦੀਆਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਹੀ ਜ਼ਿਆਦਾ ਜਸ ਦਾ ਵਿਸਥਾਰ ਕੀਤਾ।
ਰਾਤ ਕੋਠਾਣ ਕੇ ਤਿਆਗ ਮਹਾਨ ਅਲੱਖ ਕੀ ਸੇਵ ਕਰੈ ਔਰ ਮਾਹੀ,
ਰਾਤ ਦੇ ਵੇਲੇ ਏਕਾਂਤ ਦੇ ਵਿੱਚ ਉੱਠ ਕੇ ਫਿਰ ਅਲੱਖ ਦੀ ਸੇਵਾ ਹਿਰਦੇ ਤੋਂ ਪ੍ਰੇਮ ਧਾਰਨ ਕਰਕੇ ਕਰਦੇ ਨੇ, ਅਲੱਖ ਤੋਂ ਭਾਵ ਹੈ ਪਰਮੇਸ਼ਰ।
ਪ੍ਰਾਣ ਨਿਰੋਧ ਕੈ ਯੂਰਦ ਕੋ ਕਰ ਮੂਰਦ ਮੈਂ ਥਿਰ ਤਾ ਨਾ ਚਲਾਹੀ,
ਪ੍ਰਾਣਾ ਨੂੰ ਰੋਕ ਕੇ ਦਸਵੇਂ ਦਵਾਰ ਦੇ ਵਿੱਚ ਆਪਣੇ ਸਵਾਸਾਂ ਨੂੰ ਸਥਿਤ ਕਰਦੇ ਨੇ, ਇਸ ਤਰੀਕੇ ਦੇ ਨਾਲ ਕਦੇ ਵੀ ਜਿਹੜਾ ਮਨ ਹੈ ਉਹ ਚਲਾਇਮਾਨ ਨਹੀਂ ਹੁੰਦਾ।
ਚੰਚਲ ਜੋ ਮਨ ਕੋ ਬਸ ਮੈਂ ਕਰ ਪ੍ਰੇਮ ਅਗਾਧ ਤੇ ਨਾਕ ਨਸਾਹੀ,
ਜਿਹੜਾ ਚੰਚਲ ਮਨ ਹੈ, ਜਿਹੜਾ ਕਿਸੇ ਵੀ ਪ੍ਰਕਾਰ ਦੇ ਨਾਲ ਆਪਣੇ ਹੱਥ ਦੇ ਵਿੱਚ ਨਹੀਂ ਆਉਂਦਾ, ਉਸ ਚੰਚਲ ਮਨ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੀ ਪ੍ਰੇਮ ਅਗਾਧ ਦੀ ਸਾਧਨਾ ਦੇ ਨਾਲ ਆਪਣੇ ਵਸ ਦੇ ਵਿੱਚ ਕੀਤਾ ਹੋਇਆ।
ਕੇਤਕ ਕਾਲ ਬਤੀਤੈ ਬੈਠਤ ਸ੍ਰੀ ਪਰਮੇਸ਼ਰ ਮੈਂ ਥਿਤ ਪਾਹੀ।
ਕਵੀ ਜੀ ਲਿਖਦੇ ਨੇ ਕਿ ਬਹੁਤ ਲੰਮੇ ਸਮੇਂ ਤੱਕ ਸਤਿਗੁਰੂ ਤੇਗ ਬਹਾਦਰ ਜੀ ਪਰਮੇਸ਼ਰ ਦੀ ਆਰਾਧਨਾ ਦੇ ਵਾਸਤੇ ਸਮਾਧੀ ਲੀਨ ਰਹਿੰਦੇ।
ਇਸ ਬਿਦ ਕਰੀ ਆਰਾਧਨਾ ਅਲਖ ਰੂਪ ਗੁਰ ਦੇਵ ਪਰਮ ਪ੍ਰਸਿੱਧ ਜਾਣ ਕੈ ਨਿਸਬਾਸਰ ਕੀ ਸੇਵ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਅਕਾਲ ਪੁਰਖ ਦੀ ਆਰਾਧਨਾ ਕੀਤੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਤੇ ਫਿਰ ਅਕਾਲ ਪੁਰਖ ਜੀ ਬਹੁਤ ਹੀ ਜ਼ਿਆਦਾ ਇਹਨਾਂ ਦੇ ਉੱਤੇ ਪਸੀਜੇ, ਕਿਉਂਕਿ ਰਾਤ ਦਿਨ ਬਹੁਤ ਜ਼ਿਆਦਾ ਬੰਦਗੀ ਕੀਤੀ।
ਦੁਸ਼ਟ ਦਮਨ ਪਠ ਬੋ ਕਰੇ ਆਪਣੀ ਅੰਸ ਸੋ ਜਾਣ ਮੋਹ ਪੁੱਤਰ ਕਰ ਬੋ ਚਹਿਤ ਆਸ ਸੰਕਲਪ ਪਛਾਣ।
ਕਵੀ ਜੀ ਲਿਖਦੇ ਨੇ ਕਿ ਫੇਰ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਭੇਜਣ ਦਾ ਫੈਸਲਾ ਕੀਤਾ ਹੈ, ਜੋ ਦੁਸ਼ਟ ਦਮਨ ਜੀ ਅਕਾਲ ਪੁਰਖ ਦੀ ਹੀ ਇੱਕ ਅੰਸ਼ ਨੇ।
ਮੋਹੇ ਪੁੱਤਰ ਕਰਬੋ ਚਹਿਤ ਅਸ ਸੰਕਲਪ ਪਛਾਣ,
ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਐਸੇ ਹੀ ਪੁੱਤਰ ਦੀ ਪ੍ਰਾਪਤੀ ਕਰਨੀ ਚਾਹੁੰਦੇ ਨੇ, ਇਸ ਸੰਕਲਪ ਦੀ ਵਿਚਾਰ ਕੀਤੀ ਅਕਾਲ ਪੁਰਖ ਨੇ।
ਤੀਰਥ ਰਾਜ ਤ੍ਰਿਵੇਣੀ ਉਪਰ ਬੀਤ ਗਏ ਜਬ ਹੂੰ ਖਟ ਮਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸਾਰੇ ਪਰਿਵਾਰ ਦੇ ਸਮੇਤ ਤ੍ਰਿਵੇਣੀ ਤੀਰਥ ਦੇ ਉੱਤੇ ਰਹਿੰਦਿਆਂ ਹੋਇਆਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 6 ਮਹੀਨੇ ਬਤੀਤ ਕੀਤੇ।
ਪੁੰਨ ਦਾਨ ਦਿਨ ਕਰਤ ਬਿਤਾਏ ਤਾਹੀ ਆਣ ਕੀਨਸ ਪਰ ਕਾਸ਼।
ਬਹੁਤਾ ਜ਼ਿਆਦਾ ਪੁੰਨ ਦਾਨ ਕੀਤਾ ਤੇ ਸਮੇਂ ਨੂੰ ਬਤੀਤ ਕੀਤਾ, ਇਸੇ ਕਰਕੇ ਉੱਥੇ ਪ੍ਰਕਾਸ਼ ਹੋਣਾ ਹੈ ਸਤਿਗੁਰੂ ਗੋਬਿੰਦ ਸਿੰਘ ਦਾ।
ਸ੍ਰੀ ਗੁਜਰੀ ਗ੍ਰਭ ਧਾਰਿਓ ਪਾਵਣ ਬ੍ਰਦਰ ਚੰਦ ਸਮਚਾਰ।
ਕਵੀ ਜੀ ਲਿਖਦੇ ਨੇ ਕਿ ਫੇਰ ਗੁਜਰੀ ਜੀ ਨੇ ਗਰਭ ਨੂੰ ਧਾਰਨ ਕੀਤਾ, ਜਿਹੜਾ ਗਰਭ ਬਹੁਤ ਪਾਵਣ ਹੈ, ਇਸ ਤਰ੍ਹਾਂ ਵਧਦਾ ਹੈ ਜਿਵੇਂ ਕਿ ਚੰਦਰਮਾ ਹੌਲੀ ਹੌਲੀ ਵਾਧੇ ਦੇ ਵਿੱਚ ਜਾਂਦਾ।
ਜਹ ਕਹ ਇਸਤਰੀ ਜੋ ਅਵ ਲੋਕੈ ਬਿਸਮੈ ਪ੍ਰੇਮ ਪਰੈ ਦੁੱਤ ਰਾਸ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਜਦੋਂ ਦੂਸਰੀਆਂ ਔਰਤਾਂ ਦੇਖਦੀਆਂ ਨੇ ਤੇ ਬਹੁਤ ਹੈਰਾਨ ਵੀ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਪ੍ਰੇਮ ਵੀ ਗੁਜਰੀ ਜੀ ਦੇ ਨਾਲ ਕਰਦੀਆਂ ਨੇ।
ਦੇਖ ਨੁਖਾ ਕੋ ਮਾਤ ਨਾਨਕੀ ਬਦਿਓ ਆਨੰਦ ਨਰਦੈ ਸਮਾਏ।
ਕਵੀ ਜੀ ਲਿਖਦੇ ਨੇ ਕਿ ਆਪਣੀ ਨੂੰਹ ਨੂੰ ਜਦੋਂ ਦੇਖਿਆ ਮਾਤਾ ਨਾਨਕੀ ਜੀ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਵਧਿਆ, ਜਿਹੜਾ ਆਨੰਦ ਮਾਤਾ ਨਾਨਕੀ ਜੀ ਦੇ ਹਿਰਦੇ ਦੇ ਵਿੱਚ ਸਮਾਉਂਦਾ ਨੇ।
ਦਾਨ ਬਹੁਤ ਰੰਕਣ ਕੋ ਦੀਨਸ ਲੇਤ ਆਸ਼ਖਾ ਕੋ ਹਰ ਖਾਏ।
ਜਦੋਂ ਗੁਜਰੀ ਜੀ ਨੇ ਗਰਭ ਨੂੰ ਧਾਰਨ ਕੀਤਾ ਤੇ ਮਾਤਾ ਜੀ ਬੜੇ ਖੁਸ਼ ਹੋਏ ਨੇ, ਮਾਤਾ ਨਾਨਕੀ ਜੀ ਨੇ ਬਹੁਤਿਆਂ ਸਾਰਿਆਂ ਕੰਗਾਲਾਂ ਨੂੰ ਬਹੁਤਾ ਸਾਰਾ ਦਾਨ ਦਿੱਤਾ ਤੇ ਬਹੁਤੇ ਸਾਰੇ ਫਿਰ ਅਸੀਸਾਂ ਦਿੰਦੇ।
ਮਹਾ ਪ੍ਰਤਾਪੀ ਸੁੱਤ ਕੇ ਸੁੱਤ ਵੈ ਪਤੀ ਕੋ ਬਾਕ ਅਬੈ ਬਿਦ ਤਾਏ।
ਹੁਣ ਮਾਤਾ ਨਾਨਕੀ ਜੀ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਵੱਡੇ ਪ੍ਰਤਾਪੀ ਪੁੱਤਰ ਦੇ ਘਰ ਦੇ ਵਿੱਚ ਵੱਡੇ ਪ੍ਰਤਾਪ ਵਾਲਾ ਪੁੱਤਰ ਪੈਦਾ ਹੋਵੇਗਾ, ਕਿਉਂਕਿ ਮੇਰੇ ਪਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ।
ਸਕਲ ਗੁਰਨ ਕੋ ਮਹਾ ਆਰਾਧਤ ਕਰੈ ਤਿਹਾਵਲ ਕੋ ਬਰ ਤਾਏ।
ਮਾਤਾ ਨਾਨਕੀ ਜੀ ਸਾਰੇ ਹੀ ਪਹਿਲੇ ਹੋ ਚੁੱਕੇ ਗੁਰੂ ਸਹਿਬਾਨਾਂ ਦੀ ਆਰਾਧਨਾ ਕਰਦੇ ਨੇ, ਬੇਨਤੀਆਂ ਕਰਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਤੇ ਬਹੁਤਾ ਸਾਰਾ ਕੜਾ ਪ੍ਰਸ਼ਾਦ ਕਰਕੇ ਵਰਤਾਉਂਦੇ ਨੇ।
ਮਹਿਮਾ ਮਹਾ ਪੌਤਰ ਕੀ ਜਾਣਤ ਯਾ ਤੇ ਉਤਸਵ ਕੋ ਅਦ ਕਾਏ।
ਕਵੀ ਜੀ ਲਿਖਦੇ ਨੇ ਕਿਉਂਕਿ ਮਾਤਾ ਨਾਨਕੀ ਜੀ ਆਪਣੇ ਪੁੱਤਰ ਦੀ ਮਹਿਮਾ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਜਾਣਦੇ ਨੇ, ਇਸ ਕਰਕੇ ਬਹੁਤਾ ਹੀ ਜ਼ਿਆਦਾ ਉਹ ਉਤਸਵ ਕਰਦੇ ਨੇ।
ਮਨ ਹੀ ਮਨ ਮਨਾਵਤ ਪ੍ਰਭ ਕੋ ਏਕ ਅੰਕਾਰ ਸਬਨ ਕੋ ਰਾਏ।
ਮਾਤਾ ਨਾਨਕੀ ਜੀ ਮਨ ਹੀ ਮਨ ਦੇ ਵਿੱਚ ਪ੍ਰਭੂ ਨੂੰ ਮਨਾਉਂਦੇ ਨੇ, ਸੋਚਦੇ ਨੇ ਏਕ ਅੰਕਾਰ ਸਬਨ ਕੋ ਰਾਏ, ਹੇ ਏਕ ਅੰਕਾਰ, ਹੇ ਪਰਮੇਸ਼ਰ, ਹੇ ਸਾਰਿਆਂ ਦੇ ਰਾਜੇ।
ਕਰੋ ਮਨੋਰਥ ਪੂਰਨ ਮਮ ਅਬ ਰਹੋ ਪ੍ਰਤੀਖਤ ਬਰਖ ਬਿਤਾਏ।
ਹੇ ਅਕਾਲ ਪੁਰਖ ਜੀ, ਮੇਰੇ ਮਨ ਦੇ ਮਨੋਰਥ ਨੂੰ ਹੁਣ ਤੁਸੀਂ ਪੂਰਿਆਂ ਕਰੋ, ਕਿਉਂਕਿ ਬਹੁਤ ਵਰੇ ਹੋ ਗਏ ਨੇ ਮੈਂ ਇਸ ਗੱਲ ਦੀ ਉਡੀਕ ਕਰ ਰਹੀ ਸਾਂ।
ਸਦ ਬਲਿਹਾਰੀ ਜਾਉ ਤਿਸ ਦਿਨ ਪਰ ਸੁਤ ਕੋ ਸੁਤ ਜਬ ਮੁਖ ਦਿਖ ਰਾਏ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਸਦ ਬਲਿਹਾਰ ਉਸ ਵੇਲੇ ਜਾਵਾਂਗੇ ਜਦੋਂ ਕਿ ਮੇਰੇ ਪੁੱਤਰ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਮੈਂ ਉਸ ਦੇ ਸੁੰਦਰ ਮੁਖੜੇ ਨੂੰ ਦੇਖਾਂਗੀ।
ਮਮ ਸੁਤ ਕੇ ਨਹੀਂ ਸੰਤਤ ਹੋਈ ਸੰਮਤ ਬੀਤੇ ਬਾਂਛਤ ਜਾਲ।
ਮੇਰੇ ਪੁੱਤਰ ਦੇ ਘਰ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਸੰਤਾਨ ਨਹੀਂ ਹੋਈ, ਬੜੇ ਵਰੇ ਬਤੀਤ ਹੋ ਗਏ ਨੇ, ਮੈਂ ਪੋਤਰਾ ਚਾਹੁੰਦੀ ਸੀ, ਬੜੇ ਸਾਲ ਬੀਤੇ ਨੇ।
ਤੀਨ ਲੋਕਪਤ ਪ੍ਰਭ ਪਰਮੇਸ਼ਰ ਮੈਂ ਜਾਣਿਓ ਅਬ ਭਏ ਕਿਰਪਾਲ।
ਬੇਨਤੀ ਕਰਦੀ ਹੈ ਕਿ ਇਹ ਤਿੰਨੇ ਲੋਕਾਂ ਦੇ ਮਾਲਕ ਪ੍ਰਭੂ ਜੀ ਪਰਮੇਸ਼ਰ ਜੀ ਮੈਂ ਹੁਣ ਜਾਣਿਆ ਹੈ ਕਿ ਤੁਸੀਂ ਮੇਰੇ ਤੇ ਕਿਰਪਾਲ ਹੋ ਗਏ।
ਪੁੰਜ ਤੇਜ ਕੋ ਅਧਿਕ ਪਰਤਾਪੀ ਜਨਮੇ ਗੋਇਸ ਸੁੰਦਰ ਬਾਲ।
ਪੁੰਜ ਤੇਜ ਵਾਲਾ ਤੇ ਬਹੁਤ ਜ਼ਿਆਦਾ ਪ੍ਰਤਾਪ ਵਾਲਾ ਮੇਰੇ ਪੁੱਤਰ ਦੇ ਘਰ ਦੇ ਵਿੱਚ ਸੁੰਦਰ ਬਾਲ ਜਨਮ ਲਵੇਗਾ।
ਧਨ ਭਾਗ ਮੈਂ ਬਣੋ ਦਿਵਸ ਤਿਸ ਇਮ ਮਾਤਾ ਕੋ ਮੋਦ ਵਿਸਾਲ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਧਨ ਭਾਗਾਂ ਵਾਲੀ ਮੈਂ ਉਸ ਦਿਨ ਬਣਾਂਗੀ ਜਦੋਂ ਮੈਂ ਆਪਣੇ ਪੋਤਰੇ ਦੇ ਮੁਖੜੇ ਨੂੰ ਦੇਖਾਂਗੀ। ਇਮ ਮਾਤਾ ਕੋ ਮੋਦ ਵਿਸਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ।
ਸੰਗਤ ਨਿਤ ਪ੍ਰਤੀ ਆਏ ਕਨੇਰੀ ਨਿਕਟ ਨਿਕਟ ਚੋ ਦਿਸ਼ਤੇ ਬ੍ਰਿੰਦ।
ਕਵੀ ਜੀ ਲਿਖਦੇ ਨੇ ਕਿ ਸੰਗਤਾਂ ਨਿਤਾ ਪ੍ਰਤੀ ਬਹੁਤ ਜ਼ਿਆਦਾ ਆਉਂਦੀਆਂ ਨੇ, ਚਾਰੇ ਪਾਸਿਓ ਇਕੱਠੀ ਹੋ ਕੇ ਸੰਗਤ ਆਉਂਦੀ।
ਸ੍ਰੀ ਗੁਰੂ ਤੇਗ ਬਹਾਦਰ ਦਰਸੈ ਬਾਂਛਤ ਫਲ ਕੋ ਪਾਏ ਬਿਲੰਦ।
ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ ਤੇ ਜੋ ਮਨ ਦੀਆਂ ਮੁਰਾਦਾਂ ਨੇ ਵੱਡੀਆਂ ਉਹ ਪੂਰੀਆਂ ਹੁੰਦੀਆਂ।
ਸੁਤ ਚਾਹਤ ਬਿਤ ਕੇਤਕ ਚਾਹਤ ਕੋਈ ਰੋਗ ਚਹ ਕਿਤਕ ਆਨੰਦ।
ਹੁਣ ਵੱਖਰੇ ਵੱਖਰੇ ਸੇਵਕਾਂ ਦੀਆਂ ਵੱਖਰੀਆਂ ਵੱਖਰੀਆਂ ਮੰਗਾਂ ਨੇ। ਕਵੀ ਜੀ ਕਹਿੰਦੇ ਨੇ ਸੁਤ ਚਾਹਤ ਕੋਈ ਪੁੱਤਰ ਦੀ ਕਾਮਨਾ ਕਰਦਾ, ਬਿਤ ਕੇਤਕ ਚਾਹਤ ਤੇ ਕਈ ਧਨ ਸਮੱਗਰੀ ਦੀ ਚਾਹ ਕਰਦੇ ਨੇ, ਕੋਈ ਅਰੋਗ ਦੀ ਚਾਹ ਕਰਦਾ ਕਿ ਮੈਨੂੰ ਰੋਗ ਨਾ ਲੱਗੇ, ਮੈਂ ਅਰੋਗ ਹੋ ਜਾਵਾਂ, ਤੇ ਕੋਈ ਆਨੰਦ ਦੀ ਪ੍ਰਾਪਤੀ ਦੇ ਵਾਸਤੇ ਆਉਂਦਾ।
ਕੇਤਕ ਭਗਤ ਭਾਉ ਕੋ ਜਾਚਤ ਚਹ ਸਿਮਰਨ ਸਤਨਾਮ ਮੁਕੰਦ।
ਕਈ ਸਿੱਖ ਪ੍ਰੇਮਾ ਭਗਤੀ ਦੀ ਜਾਚਨਾ ਕਰਦੇ ਨੇ, ਮੰਗ ਕਰਦੇ ਨੇ, ਚਹੈ ਸਿਮਰਨ ਸਤਨਾਮ ਮੁਕੰਦ। ਉਹ ਚਾਹੁੰਦੇ ਨੇ ਕਿ ਸੱਚੇ ਨਾਮ ਦਾ ਸਿਮਰਨ ਕੀਤਾ ਜਾਵੇ ਜੋ ਕਿ ਮੋਕਸ਼ ਦਾ ਦਾਤਾ ਹੈ।
ਉਪਜੈ ਬ੍ਰਹਮ ਗਿਆਨੀ ਔਰ ਕੇਤਕ ਨਵਨਿਧ ਸਿੱਧਾਂ ਕੇਚਿਤ ਪਾਏ।
ਇਸ ਤਰੀਕੇ ਦੇ ਨਾਲ ਕਈਆਂ ਦੇ ਉੱਤੇ ਕਿਰਪਾ ਹੁੰਦੀ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਤੇ ਕਈਆਂ ਤੇ ਦੂਸਰੀ ਕਿਰਪਾ ਹੁੰਦੀ ਹੈ ਕਿ ਨੌ ਨਿਧੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਹਨ।
ਕੇਤਕ ਸੇਵਤ ਨਿਤ ਪਗ ਪੰਕਜ ਬਸੈ ਨਿਕਟ ਦਰਸ਼ਨ ਦਰ ਸਾਏ।
ਕਈ ਸੇਵਕ ਸਤਿਗੁਰਾਂ ਦੇ ਲਾਗੇ ਰਹਿੰਦੇ ਨੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਉਹਨਾਂ ਦੀ ਸੇਵਾ ਕਰਨ ਦੇ ਲਈ।
ਕਰੈ ਦੇਗ ਕੋ ਆਨ ਜਲ ਕੋ ਬਸਤਰ ਪਖਾਰੈ ਧਰ ਚਿਤ ਚਾਏ।
ਕੋਈ ਸਿੱਖ ਲੰਗਰ ਦੇ ਵਿੱਚ ਸੇਵਾ ਕਰਦਾ, ਕੋਈ ਪਾਣੀ ਢੋਣ ਦੀ ਸੇਵਾ ਕਰਦਾ ਤੇ ਕੋਈ ਬਸਤਰਾਂ ਨੂੰ ਧੋਣ ਦੀ ਸੇਵਾ ਦੇ ਵਿੱਚ ਲੱਗਾ ਹੋਇਆ।
ਧਰੈ ਪਾਉ ਕੋ ਚਰਨ ਪਖਾਰੈ ਕੋਈ ਦਨਿਆ ਨੈ ਹਰ ਖਾਏ।
ਕੋਈ ਬੜੇ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਧੋਂਦਾ ਤੇ ਕੋਈ ਲੰਗਰ ਦੇ ਵਾਸਤੇ ਬਾਲਣ ਢੋਂਦਾ।
ਕੇਚਿਤ ਪਾਵਣ ਝੁਲਾਵੈ ਗੁਰ ਕੋ ਪਨਹੀ ਕੋ ਪਹੁੰਚ ਬਣਾਏ।
ਕੋਈ ਸੇਵਕ ਸਤਿਗੁਰਾਂ ਨੂੰ ਪੱਖਾ ਚੱਲਦਾ ਤੇ ਕੋਈ ਸਤਿਗੁਰਾਂ ਦੇ ਜੋੜੇ ਨੂੰ ਪੂੰਜ ਬਣਾ ਕੇ ਰੱਖਦਾ।
ਸੂਖਮ ਬਸਤ੍ਰ ਮੋਲ ਬਹੁ ਦੈ ਕੇ ਕੋ ਪੋਸ਼ਿਸ਼ ਲਿਆਵੈ ਬਣਵਾਏ।
ਬੜੇ ਸੁੰਦਰ ਤੇ ਬਰੀਕ ਕੱਪੜੇ ਨੂੰ ਮੁੱਲ ਖਰੀਦ ਕੇ ਕੋਈ ਸਿੱਖ ਸਤਿਗੁਰਾਂ ਦੇ ਵਾਸਤੇ ਚੋਲਾ ਪੁਸ਼ਾਕਾ ਤਿਆਰ ਕਰਕੇ ਲਿਆਉਂਦਾ।
ਚੀਰ ਜ਼ਨਾਨੇ ਜ਼ਰੀ ਜੁਗਤ ਕੋ ਅਰਪੈ ਗੁਰ ਸਤਿਗੁਰ ਕੋ ਜਾਏ।
ਇਸ ਤੋਂ ਇਲਾਵਾ ਔਰਤਾਂ ਦੇ ਪਹਿਨਣ ਦੇ ਵਾਸਤੇ ਜਿਹੜੇ ਕੱਪੜੇ ਨੇ ਉਹ ਵੀ ਜੁਗਤੀ ਦੇ ਨਾਲ ਕਈ ਸਿੱਖ ਸਤਿਗੁਰਾਂ ਦੇ ਘਰ ਦੇ ਵਿੱਚ ਭੇਟਾ ਕਰਦੇ ਨੇ, ਕਿਉਂਕਿ ਮਾਤਾ ਨਾਨਕੀ ਜੀ ਤੇ ਗੁਜਰੀ ਦੇ ਵਾਸਤੇ ਇਹ ਕੱਪੜੇ ਹੁੰਦੇ ਨੇ।
ਆਨ ਆਨ ਕਿਤਕ ਬਹੁ ਸ੍ਰੇਸ਼ਟ ਸੇਤਾ ਕ੍ਰਿਤ ਲੰਗਰ ਮੈਂ ਪਾਏ।
ਇਸ ਤੋਂ ਇਲਾਵਾ ਕਈ ਸੇਵਕ ਬਹੁਤਾ ਸਾਰਾ ਅੰਨ ਇਕੱਠਾ ਕਰਕੇ ਲਿਆਉਂਦੇ ਨੇ। ਸਾਰਿਆਂ ਤੋਂ ਸ੍ਰੇਸ਼ਟ ਘਿਓ ਤੇ ਖੰਡ ਵੀ ਲੰਗਰ ਦੇ ਵਿੱਚ ਪਾਈ ਜਾਂਦੀ।
ਕੌਣ ਕੌਣ ਸੇਵਾ ਕੋ ਗਿਨੀਏ ਕਰ ਆਣ ਹਿਤ ਨਿਜ ਕਲੇ ਆਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਹੜੀ ਕਿਹੜੀ ਸੇਵਾ ਨੂੰ ਗਿਣ ਕੇ ਮੈਂ ਇਸ ਜਗ੍ਹਾ ਦੇ ਉੱਤੇ ਬਿਆਨ ਕਰਾਂ ਕਿ ਆਪਣੇ ਹਿੱਤ ਦੇ ਵਾਸਤੇ ਆਪਣੀ ਕਲਿਆਣ ਦੇ ਵਾਸਤੇ ਬਹੁਤ ਸਾਰੀ ਸੇਵਾ ਸਿੱਖ ਕਰਦੇ ਨੇ।
ਭਰੀ ਪੀਰ ਸਤ ਗੁਰ ਕੇ ਚੌਂਦਿਸ਼ ਰਹਿ ਨਿਤਾ ਪ੍ਰਤਿ ਹਿਤ ਨਿਜ ਠਾਨ।
ਸਤਿਗੁਰੂ ਤੇਗ ਬਹਾਦਰ ਜੀ ਦੇ ਆਲੇ ਦੁਆਲੇ ਸਿੱਖਾਂ ਸੇਵਕਾਂ ਦੀ ਬਹੁਤੀ ਸਾਰੀ ਭੀੜ ਰੋਜ਼ ਹੀ ਜੁੜੀ ਰਹਿੰਦੀ।
ਪਾਏ ਸਰਬ ਕੁਛ ਧਰੈ ਕਾਮਨਾ ਹੋਏ ਕੀਰਤਨ ਸੁਣੈ ਸੁਜਾਨ।
ਹਰ ਇੱਕ ਦੇ ਮਨ ਦੀ ਜਿਹੜੀ ਮੰਗ ਹੈ ਉਹ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਸੁਜਾਨ ਨੇ ਉਹ ਕੀਰਤਨ ਨੂੰ ਸ਼੍ਰਵਣ ਕਰਦੇ ਨੇ ਸੁਣਦੇ ਨੇ। ਲੋਕ ਪਰਲੋਕ ਸੁਧਰਿਓ ਕੇਤਕ ਸਹਿਤ ਸਿੱਧ ਕੇ ਬਿਦਤ ਜਹਾਨ। ਇਸ ਤਰੀਕੇ ਦੇ ਨਾਲ ਕਈਆਂ ਸੇਵਕਾਂ ਦਾ ਲੋਕ ਤੇ ਪ੍ਰਲੋਕ ਸੌਰ ਗਿਆ ਹੈ ਤੇ ਕਈਆਂ ਨੂੰ ਬਹੁਤ ਸਾਰੀਆਂ ਸਿੱਧੀਆਂ ਮਿਲੀਆਂ।
ਨਮੋ ਕਰਨ ਅਵਕਾਸ਼ ਨ ਪਾਵੇ ਸੰਗਤ ਨਹੀਂ ਹਜ਼ਾਰੋ ਆਏ।
ਕਵੀ ਜੀ ਲਿਖਦੇ ਨੇ ਕਿ ਨਵੀਂ ਤੋਂ ਨਵੀਂ ਸੰਗਤ ਸਤਿਗੁਰਾਂ ਦੇ ਹਜ਼ੂਰ ਪਹੁੰਚਦੀ ਹੈ, ਇਸ ਕਰਕੇ ਕਦੇ ਕਦੇ ਨਮਸਕਾਰ ਕਰਨ ਦਾ ਵੀ ਸਮਾਂ ਨਹੀਂ ਮਿਲਦਾ।
ਇੱਕ ਰੁਖਸਦ ਹੋਵੇ ਕਰ ਬੰਧਨ ਅਨਕ ਪ੍ਰਕਾਰਨ ਜਸ ਵਿਦਤਾਏ।
ਇੱਕ ਆਉਂਦਾ ਹੈ ਇੱਕ ਜਾਂਦਾ ਹੈ। ਇਸ ਤਰੀਕੇ ਦੇ ਨਾਲ ਅਨੇਕਾਂ ਪ੍ਰਕਾਰ ਦੇ ਨਾਲ ਸਿੱਖ ਆਉਂਦੇ ਨੇ ਤੇ ਸਤਿਗੁਰਾਂ ਦੇ ਜਸ ਦਾ ਫੈਲਾਅ ਹੁੰਦਾ।
ਲਿਆ ਇਤਿਹਾਵਲ ਕਰ ਅਰਦਾਸਣ ਦਿਨ ਪ੍ਰਤੀ ਬਹੁਤ ਬਾਰ ਬਾਰ ਤਾਏ।
ਸਿੱਖਾਂ ਸੇਵਕਾਂ ਦੇ ਵੱਲੋਂ ਵੱਖਰੇ ਵੱਖਰੇ ਸਮੇਂ ਦੇ ਵਿੱਚ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਅਰਪਣ ਹੁੰਦਾ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਦੇ ਵਿੱਚ ਬਹੁਤੀ ਵਾਰੀ ਕੜਾਹ ਪ੍ਰਸ਼ਾਦ ਵਰਤਦਾ।
ਤਨ ਤਨ ਚੌ ਦਿਸ਼ਨ ਸੁਣਾਵੇ ਇਮ ਮੰਗਲ ਸੁਖ ਕੇ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸੇ ਧਨ ਧਨ ਹੀ ਸਤਿਗੁਰਾਂ ਦੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਸੁਖਾਂ ਵਾਲੇ ਬਹੁਤ ਸਾਰੇ ਮੰਗਲ ਨੇ, ਬੜੀਆਂ ਖੁਸ਼ੀਆਂ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਗੁਰ ਘਰ ਕੈ ਬਾਸ ਤਹ ਕੇਤਕ ਦਿਵਸ ਬਿਤਾਏ ਭਏ ਤਿਆਰ ਆਗੇ ਚਲਣ ਮਿਲੈ ਮਨਜ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਬਹੁਤੇ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਉੱਥੇ ਬਤੀਤ ਕੀਤੇ ਤੇ ਫਿਰ ਸਤਿਗੁਰੂ ਜੀ ਅੱਗੇ ਜਾਣ ਦੇ ਵਾਸਤੇ ਤਿਆਰ ਹੋਏ ਨੇ। ਉਸ ਵੇਲੇ ਬਹੁਤੇ ਸਾਰੇ ਮਨੁੱਖ ਆਣ ਕੇ ਸਤਿਗੁਰਾਂ ਨੂੰ ਮਿਲੇ।
ਸਭ ਤੇ ਰੁਖ ਸਦ ਹੋਏ ਕਰ ਚਾਲੇ ਵਾਹਣ ਅਨਕ ਸਜਾਏ ਬਿਸਾਲੇ।
ਸਾਰਿਆਂ ਤੋਂ ਰੁਖਸਦ ਹੋ ਕੇ ਵਿਦਾਇਗੀ ਲੈ ਕੇ ਸਤਿਗੁਰੂ ਜੀ ਉਥੋਂ ਚੱਲ ਪਏ ਨੇ। ਅਨੇਕਾਂ ਪ੍ਰਕਾਰ ਦੇ ਜਿਹੜੇ ਵਾਹਨ ਨੇ ਉਹਨਾਂ ਨੂੰ ਸਜਾਇਆ ਗਿਆ।
ਸੰਗ ਫਕੀਰਨ ਕੋ ਸਮੁਦਾਏ
ਕਿਤਕ ਤੁਰੰਗਣ ਪਰ ਪਟ ਜਾਏ। ਬਹੁਤੇ ਸਾਰੇ ਫਕੀਰਾਂ ਦਾ ਜਿਹੜਾ ਟੋਲਾ ਹੈ ਉਹ ਵੀ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਲ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹਨਾਂ ਨੇ ਘੋੜਿਆਂ ਦੀ ਅਸਵਾਰੀ ਕੀਤੀ। ਸਿਵਕਾ ਡੋਰੇ ਸਿਆਂਦਨ ਜਾਤ ਤਜ ਪ੍ਰਯਾਗ ਕੋ ਗਮਨੇ ਪ੍ਰਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਯਾਗ ਨੂੰ ਛੱਡ ਕੇ ਸਵੇਰੇ ਹੀ ਸਤਿਗੁਰੂ ਜੀ ਤੁਰ ਪਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਾਤਾ ਗੁਜਰੀ ਜੀ ਦੀ ਪਾਲਕੀ ਹੈ। ਇਸ ਤੋਂ ਇਲਾਵਾ ਰੱਥ ਜਾ ਰਿਹਾ ਹੈ ਨਾਲ ਦੀ ਨਾਲ ਮਾਤਾ ਨਾਨਕੀ ਜੀ ਦਾ। ਇਸ ਪ੍ਰਕਾਰ ਗਮਨਤ ਗੁਰ ਪੂਰੇ ਜਿਸ ਕੇ ਗੁਣ ਗਣ ਪਾਵਨ ਰੂਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਪੂਰੇ ਸਤਿਗੁਰੂ ਤੇਗ ਬਹਾਦਰ ਜੀ ਜਾ ਰਹੇ ਨੇ ਜਿਨ੍ਹਾਂ ਸਤਿਗੁਰਾਂ ਦੇ ਗੁਣ ਬਹੁਤ ਹੀ ਜ਼ਿਆਦਾ ਸੁੰਦਰ ਨੇ।
ਕਾਸ਼ੀਪੁਰੀ ਪਹੁੰਚ ਜਾਏ ਡੇਰਾ ਕਰਿਓ ਹੇਰ ਸੁਭ ਥਾਏ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰੂ ਜੀ ਕਾਸ਼ੀ ਦੇ ਵਿੱਚ ਪਹੁੰਚ ਗਏ ਨੇ। ਚੰਗੀ ਜਗ੍ਹਾ ਜਾਣ ਕੇ ਸਤਿਗੁਰਾਂ ਨੇ ਉੱਥੇ ਡੇਰਾ ਲਾਇਆ।
ਜਬ ਹੀ ਸੰਗਤ ਕੋ ਸੁਧ ਹੋਈ ਮਿਲੇ ਪਰਸ ਪਰ ਸਿੱਖ ਸਭ ਕੋਈ।
ਜਦੋਂ ਕਾਸ਼ੀ ਦੇ ਵਿੱਚ ਪਹੁੰਚਣ ਦੀ ਸੰਗਤ ਨੂੰ ਖਬਰ ਮਿਲੀ ਹੈ ਤੇ ਸਾਰੇ ਦੇ ਸਾਰੇ ਪਰਸ ਪਰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਏ।
ਅੰਨ ਕੇ ਉਪਾਇਨ ਕੋ ਕਰ ਤਿਆਰੀ ਜਾਏ ਸੋ ਅਰਪੀ ਗੁਰੂ ਅਗਾਰੀ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਨੂੰ ਲੈ ਕੇ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੀ ਹੈ ਤੇ ਆਪੋ ਆਪਣੀ ਭੇਟਾ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਪਣ ਕੀਤੀ।
ਹੱਥ ਜੋਰ ਅਰਦਾਸ ਕਰਾਈ ਧਰੇ ਪਾਵਣਾ ਗੁਰ ਤੇ ਪਾਈ।
ਹੱਥ ਜੋੜ ਕੇ ਬਹੁਤ ਸਾਰੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜਾਂ ਬੇਨਤੀਆਂ ਹੋਈਆਂ ਨੇ। ਜੋ ਕਿਸੇ ਨੇ ਭਾਵਨਾ ਨੂੰ ਧਾਰਨ ਕੀਤਾ ਗੁਰੂ ਜੀ ਨੇ ਉਹੀ ਭਾਵਨਾ ਉਸ ਦੀ ਪੂਰੀ ਕੀਤੀ।
ਮੁਖ ਮਸੰਦ ਆਏ ਪਗ ਪਰਿਓ ਦਰਬ ਜਿਤਕ ਸਭ ਆਗੇ ਧਰਿਓ।
ਉਥੋਂ ਦਾ ਰਹਿਣ ਵਾਲਾ ਜਿਹੜਾ ਮੁਖ ਮਸੰਦ ਸੀ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਜਿੰਨੀ ਵੀ ਸੰਗਤਾਂ ਦੇ ਕੋਲੋਂ ਉਹਨੇ ਸਤਿਗੁਰਾਂ ਦੇ ਵਾਸਤੇ ਭੇਟਾ ਇਕੱਠੀ ਕੀਤੀ ਸੀ ਉਹ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਜੀਵਨ ਲਾਭ ਲਾਇਓ ਗੁਰ ਦਰਸ਼ਨ ਆਏ ਕਰੈ ਪਗ ਪੰਕਜ ਪਰਸਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਸੇਵਕ ਆਪਣੇ ਜੀਵਨ ਦੇ ਲਾਭ ਨੂੰ ਲੈ ਰਹੇ ਨੇ ਸਤਿਗੁਰਾਂ ਦਾ ਦਰਸ਼ਨ ਕਰ ਕਰਕੇ। ਆਏ ਕਰੈ ਪਗ ਪੰਕਜ ਪਰਸਨ ਆਣ ਕੇ ਕਿਉਂਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ।
ਨਾਨਾ ਪਾਤਨ ਉਤਸਵ ਕਰੇ ਲਿਆਏ ਤਿਹਾਵਲ ਆਗੈ ਧਰੈ।
ਸਿੱਖ ਅਨੇਕਾਂ ਹੀ ਪ੍ਰਕਾਰ ਦੇ ਨਾਲ ਬਹੁਤ ਖੁਸ਼ੀਆਂ ਮਨਾਉਂਦੇ ਨੇ। ਕੜਾਹ ਪ੍ਰਸ਼ਾਦ ਤਿਆਰ ਕਰਕੇ ਸਤਿਗੁਰਾਂ ਦੇ ਕੋਲ ਲੈ ਕੇ ਆਉਂਦੇ ਨੇ।
ਕਿਤਕ ਦਿਵਸ ਗੁਰ ਡੇਰੋ ਰਾਖਾ ਰਾਖੈ ਸੰਗਤ ਕਰ ਅਭਿਲਾਖਾ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਕਾਸ਼ੀ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਨੇ ਕਾਫੀ ਦਿਨ ਆਪਣੇ ਡੇਰੇ ਨੂੰ ਲਾ ਕੇ ਰੱਖਿਆ ਕਿਉਂਕਿ ਰਾਖੈ ਸੰਗਤ ਕਰ ਅਭਿਲਾਖਾ। ਲਾਲਸਾ ਨੂੰ ਤਾਰਨ ਕਰਕੇ ਸੰਗਤ ਸਤਿਗੁਰਾਂ ਨੂੰ ਰਹਿਣ ਦੇ ਵਾਸਤੇ ਅਰਜਾਂ ਕਰ ਲੈਂਦੀ।
ਸਿੱਖਿਆਨ ਮਨ ਬਾਛਤ ਬਰ ਜਾਚੇ ਦੇਖ ਪਾਉ ਦੇ ਸਤਿਗੁਰ ਸਾਚੇ।
ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੇ ਮਨ ਪਾਉਂਦੇ ਸਤਿਗੁਰਾਂ ਤੋਂ ਵਰਦਾਨ ਮੰਗੇ ਨੇ ਤੇ ਸਤਿਗੁਰਾਂ ਨੇ ਸਿੱਖਾਂ ਦੇ ਪ੍ਰੇਮ ਨੂੰ ਦੇਖ ਕੇ ਉਹਨਾਂ ਨੂੰ ਵਰਦਾਨ ਦਿੱਤੇ।
ਪਸਰਿਓ ਸੁਜਾਸ ਅਦਕ ਵਿੱਚ ਕਾਸ਼ੀ ਮਿਲ ਮਿਲ ਨਰਜਿਤ ਕਿਤੈ ਪ੍ਰਕਾਸ਼ੀ।
ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦਾ ਜਸ ਸਾਰੀ ਕਾਸ਼ੀ ਨਗਰੀ ਦੇ ਵਿੱਚ ਫੈਲਿਆ ਹੈ। ਜਿੱਥੇ ਕਿੱਥੇ ਮਿਲ ਕੇ ਹਰ ਇੱਕ ਸਤਿਗੁਰਾਂ ਦੇ ਜਸ ਨੂੰ ਹੀ ਬਿਆਨ ਕਰਦਾ।
ਬਹੁਤ ਪੰਡਿਤ ਵਿਦਿਆ ਮੈਂ ਨਿਪੁੰਨ ਆਵੈ ਹੈ ਗੁਰ ਕੇ ਹਿਤ ਦਰਸ਼ਨ।
ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਕਾਸ਼ੀ ਦੇ ਵਿੱਚ ਰਹਿਣ ਵਾਲੇ ਪੰਡਿਤ ਨੇ ਜਿਹੜੇ ਕਿ ਵਿਦਿਆ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਰ ਨੇ ਉਹ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਆਉਂਦੇ ਨੇ।
ਸੰਨਿਆਸੀ ਬਹੁਤ ਤਪੀ ਦਿਗੰਬਰ
ਅਨਕ ਪੇਖ ਜੇ ਪਹਿਰਤ ਅੰਬਰ। ਇਸ ਤੋਂ ਇਲਾਵਾ ਬਹੁਤੇ ਸਾਰੇ ਸੰਨਿਆਸੀ ਆਉਂਦੇ ਨੇ ਤੇ ਇਸ ਤੋਂ ਇਲਾਵਾ ਬਹੁਤੇ ਸਾਰੇ ਤਪਸਵੀ ਤੇ ਫਿਰ ਦਿਗੰਬਰ ਵੀ ਆਉਂਦੇ ਨੇ। ਦਿਗੰਬਰ ਆਖਿਆ ਜਾਂਦਾ ਨਾਗਿਆਂ ਨੂੰ ਕਿਉਂਕਿ ਦਿਗ ਦਾ ਭਾਵ ਹੁੰਦਾ ਹੈ ਦਿਸ਼ਾ ਤੇ ਅੰਬਰ ਤੋਂ ਭਾਵ ਹੈ ਕੱਪੜੇ, ਜਿਨ੍ਹਾਂ ਦੇ ਦਿਸ਼ਾਵਾਂ ਹੀ ਕੱਪੜੇ ਨੇ, ਭਾਵ ਕਿ ਕੋਈ ਵੀ ਦਿਸ਼ਾ ਕੋਈ ਕੱਪੜਾ ਨਹੀਂ ਹੁੰਦੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਤਪਸਵੀ ਆਉਂਦੇ ਨੇ, ਸੰਨਿਆਸੀ ਆਉਂਦੇ ਨੇ ਤੇ ਬਹੁਤ ਸਾਰੇ ਨਾਗੇ ਵੀ ਆਉਂਦੇ ਨੇ।
ਪੁੱਛੈ ਆਣ ਬ੍ਰਹਮ ਕੋ ਨਿਰਣੈ, ਨਿਤ ਪ੍ਰਤੀ ਉੱਤਰ ਸਤਿਗੁਰ ਬਰਣੈ।
ਇਹ ਸਾਰੇ ਦੇ ਸਾਰੇ ਆਣ ਕੇ ਸਤਿਗੁਰਾਂ ਤੋਂ ਬ੍ਰਹਮ ਦਾ ਨਿਰਣਾ ਪੁੱਛਦੇ ਨੇ ਤੇ ਨਿਤਾ ਪ੍ਰਤੀ ਸਤਿਗੁਰੂ ਜੀ ਇਹਨਾਂ ਦੇ ਕੀਤੇ ਹੋਏ ਸਵਾਲਾਂ ਦਾ ਯਥਾ ਯੋਗ ਉੱਤਰ ਦਿੰਦੇ ਨੇ।
ਹਰ ਖੈ ਸੁਣ ਉਸਤਤੀ ਬਿਆਨ, ਜਥਾ ਜੋਗ ਜਗ ਗੁਰ ਹਮ ਜਾਣੈ।
ਸਾਰੇ ਦੇ ਸਾਰੇ ਖੁਸ਼ ਹੋ ਕੇ ਸਤਿਗੁਰਾਂ ਦੀ ਉਸਤਤੀ ਨੂੰ ਬਿਆਨ ਕਰਦੇ ਨੇ, ਕਹਿੰਦੇ ਨੇ ਕਿ ਯਥਾ ਜੋਗ ਜਗ ਦੇ ਵਿੱਚ ਇਹੀ ਗੁਰੂ ਕਹਾਉਣ ਦੇ ਹੱਕਦਾਰ ਨੇ।
ਜਸ ਜਸ ਜਿਨ ਜਿਨ ਬੂਝਣ ਕਰਿਓ, ਤਸ ਤਸ ਉੱਤਰ ਗੁਰੂ ਚਰਿਓ।
ਜਿਵੇਂ ਜਿਵੇਂ ਦਾ ਕਿਸੇ ਨੇ ਕੋਈ ਸਵਾਲ ਕੀਤਾ, ਉਸੇ ਉਸੇ ਤਰ੍ਹਾਂ ਦਾ ਸਤਿਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ।
ਸਿੱਖ ਹਜ਼ਾਰੋਂ ਹੋਵਤ ਆਏ, ਸ਼ਰਧਾ ਧਰ ਧਰ ਬਰ ਕੋ ਪਾਏ।
ਇਸ ਤਰੀਕੇ ਦੇ ਨਾਲ ਅਨੇਕਾਂ ਹੀ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਸੇਵਕ ਬਣੇ, ਸ਼ਰਧਾ ਨੂੰ ਧਾਰਨ ਕੀਤਾ ਤੇ ਵਰਾਂ ਦੀ ਪ੍ਰਾਪਤੀ ਕੀਤੀ।
ਬਹੁ ਸੰਗਤ ਕੋ ਲੱਗਿਓ ਦੀਵਾਨ, ਹਰਖਤ ਹੋਏ ਸਤਿਗੁਰੂ ਬਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਬਹੁਤ ਸਾਰੀ ਸੰਗਤ ਬੈਠੀ ਹੋਈ ਸੀ ਤੇ ਖੁਸ਼ੀ ਹੋ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਰੀ ਹੋਈ ਸਭਾ ਦੇ ਵਿੱਚ ਇਸ ਤਰ੍ਹਾਂ ਆਖਿਆ।
ਏ ਪੁਰ ਸ਼ਿਵ ਕੋ ਮਹਾ ਮਹਾਤਮ, ਰਹਿ ਸੰਤ ਸਿੱਖ ਨਿਰਮਲ ਆਤਮ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕੇਜਰੀ ਕਾਂਸ਼ੀ ਨਗਰੀ ਹੈ, ਇਹ ਸ਼ਿਵ ਜੀ ਦੀ ਨਗਰੀ ਹੈ, ਇਹਦਾ ਬਹੁਤ ਵੱਡਾ ਮਹਾਤਮ ਹੈ। ਸਤਿਗੁਰੂ ਜੀ ਕਹਿੰਦੇ ਨੇ ਰਹਿ ਸੰਤ ਸਿੱਖ ਨਿਰਮਲ ਆਤਮ। ਇਸ ਨਗਰੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਸੰਤ ਰਹਿੰਦੇ ਨੇ ਜਿਨ੍ਹਾਂ ਦੀ ਆਤਮਾ ਬੜੀ ਪਵਿੱਤਰ ਹੈ, ਬੜੀ ਨਿਰਮਲ ਹੈ।
ਗੁਰਸਿੱਖੀ ਕੋ ਕੋਠਾ ਹੈ, ਗੁਰ ਸ਼ਰਧਾ ਔਰ ਧਰ ਬਰ ਰਹਿ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੀ ਸਿੱਖੀ ਦਾ ਇਹ ਕੋਠਾ ਹੈ। ਹੁਣ ਸੰਪਾਦਕ ਜੀ ਲਿਖਦੇ ਨੇ ਕਿ ਸਿੱਖ ਉਥੇ ਭਾਈ ਗੁਰਦਾਸ ਦੇ ਵਕਤ ਤੋਂ ਬਹੁਤੇ ਸਨ, ਇਸ ਕਰਕੇ ਗੁਰਸਿੱਖੀ ਦਾ ਕੋਠਾ ਦੱਸਦੇ ਨੇ ਤੇ ਪਰਮੇਸ਼ਰ ਦੇ ਸੱਚੇ ਨਾਮ ਦਾ ਉਪਦੇਸ਼ ਦਰੜਾ ਰਹੇ ਨੇ ਸਤਿਗੁਰੂ ਤੇਗ ਬਹਾਦਰ ਜੀ।
ਪਾਵਨ ਛੇਤਰ ਆਦਿਕ ਪਯੋ, ਨੀਲ ਕੰਠ ਰੁਚ ਸੋ ਰਚ ਦਯੋ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਵਿੱਤਰ ਸਥਾਨ ਹੈ ਕਾਂਸ਼ੀ ਮੁੱਢ ਤੋਂ ਲੈ ਕੇ, ਕਿਉਂਕਿ ਜੋ ਨੀਲ ਕੰਠ ਹੈ ਉਹਨੇ ਰੁਚੀ ਦੇ ਨਾਲ ਇਸ ਨੂੰ ਸਿਰਜਿਆ, ਭਾਵ ਕੇ ਸ਼ਿਵ ਜੀ ਨੇ।
ਜੇ ਮਾਨਵ ਬਾਸੈ ਸਮਦਾਏ, ਗਤ ਦੇਵਣ ਮੈਂ ਬਣੈ ਸਹਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਵੀ ਮਨੁੱਖ ਇਸ ਨਗਰੀ ਦੇ ਵਿੱਚ ਬਹੁਤੇ ਸਾਰੇ ਵਸਦੇ ਨੇ,
ਗਤ ਦੇਵਣ ਮੈਂ ਬਣੈ ਸਹਾਏ, ਸ਼ਿਵ ਜੀ ਭਗਵਾਨ ਉਹਨਾਂ ਨੂੰ ਮੋਕਸ਼ ਦੇਣ ਦੇ ਵਾਸਤੇ ਸਹਾਇਕ ਬਣਨਗੇ। ਸੁਣ ਕਰ ਕਾਂਸ਼ੀ ਮੈਂ ਗੁਰ ਆਏ, ਕੇਤਕ ਦਿਓਸ ਬਸੇ ਮਨ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਂਸ਼ੀ ਦੇ ਵਿੱਚ ਆਉਣ ਦੀ ਜਿਹੜੀ ਖਬਰ ਹੈ ਇਹ ਕਾਫੀ ਦਿਨਾਂ ਤੋਂ ਬਾਅਦ ਦੂਰ ਤੱਕ ਵੀ ਪਹੁੰਚੀ।
ਸੰਗਤ ਜੌਣ ਪੁਰੇ ਕੀ ਆਈ, ਅਪਰ ਜੇ ਗ੍ਰਾਮ ਨਗਰ ਗਿਰਦਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੌਨਪੁਰ ਨਗਰ ਤੋਂ ਵੀ ਸੰਗਤ ਤੇ ਹੋਰ ਨਗਰਾਂ ਤੋਂ ਵੀ ਸੰਗਤ ਸਤਿਗੁਰਾਂ ਦੇ ਕੋਲ ਪਹੁੰਚੀ। ਗੋਮਤੀ ਦੇ ਕਿਨਾਰੇ ਦੇ ਉੱਤੇ ਇੱਕ ਸ਼ਹਿਰ ਹੈ ਜਿਸ ਦਾ ਨਾਮ ਹੈ ਜੌਨਪੁਰੀ, ਜਿੱਥੇ ਕਿ ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਣ ਗੁਰਦੁਆਰਾ ਵੀ ਬਣਿਆ।
ਸੁਣ ਸਤਿਗੁਰ ਕੋ ਤਹਿ ਅਗਵਨੂ, ਪ੍ਰੇਮ ਧਰੇ ਆਏ ਤਜ ਪਵਨੂ।
ਜੌਨਪੁਰੇ ਦੇ ਵਿੱਚੋਂ ਤੇ ਹੋਰ ਲਾਗਲੇ ਪਿੰਡਾਂ ਦੇ ਵਿੱਚੋਂ ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਪਾ ਕੇ ਸਾਰੇ ਦੇ ਸਾਰੇ ਪ੍ਰੇਮ ਨੂੰ ਧਾਰਨ ਕਰਕੇ ਆਪਣੇ ਘਰਾਂ ਨੂੰ ਛੱਡ ਕੇ ਸਤਿਗੁਰਾਂ ਦਾ ਦਰਸ਼ਨ ਜਾ ਕੇ ਕਰਨ ਦੇ ਲਈ ਤਿਆਰ ਹੋਏ।
ਅਨਕ ਅਕੋਰਨ ਕੋਇ ਅਰਪੰਤੇ ਹਾਥ ਜੋਰ ਕਰ ਨਮੋ ਕਰਨ ਤੇ।
ਸਾਰੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕੀਤੀਆਂ ਤੇ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ।
ਪਗ ਪੰਕਜ ਕੀ ਰਜ ਕੋ ਲੈ ਕੇ ਸਿਰ ਮੁਖ ਪਰ ਫੇਰੈ ਹਿਤ ਕਹਿ ਕੇ।
ਇਸ ਤੋਂ ਇਲਾਵਾ ਕਈਆਂ ਸੇਵਕਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੀ ਧੂੜੀ ਨੂੰ ਲੈ ਕੇ ਆਪਣੇ ਸਿਰ ਦੇ ਉੱਤੇ ਤੇ ਆਪਣੇ ਮੁਖ ਦੇ ਵਿੱਚ ਪਾਇਆ।
ਜਨਮ ਲਾਭ ਸਿੱਖਣ ਸਭ ਲੀਨਾ ਤਰ ਤਰ ਪ੍ਰੇਮ ਦਰਸ ਗੁਰ ਕੀਨਾ।
ਕਵੀ ਜੀ ਲਿਖਦੇ ਨੇ ਕਿ ਆਪਣੇ ਜਨਮ ਦੇ ਲਾਭ ਨੂੰ ਸਾਰਿਆਂ ਸਿੱਖਾਂ ਨੇ ਪ੍ਰਾਪਤ ਕੀਤਾ ਹੈ ਕਿਉਂਕਿ ਤਰ ਤਰ ਕੇ ਪ੍ਰੇਮ ਨੂੰ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕੀਤਾ।
ਇੱਕ ਪਾਈ ਗੁਰ ਬਖਸ਼ ਹੁਲਾਸੀ ਸੰਗਤ ਸੰਗ ਜਵਨਪੁਰ ਵਾਸੀ।
ਕਵੀ ਜੀ ਲਿਖਦੇ ਨੇ ਕਿ ਇੱਕ ਗੁਰਬਖਸ਼ ਨਾਂ ਦਾ ਮਨੁੱਖ ਸੀ ਜਿਹੜਾ ਕਿ ਜੌਨਪੁਰੇ ਦੀ ਸੰਗਤ ਦੇ ਨਾਲ ਮਿਲ ਕੇ ਆਇਆ।
ਪ੍ਰੇਮੀ ਮਹਾ ਭਜਨ ਕੋ ਕਰਤਾ ਹਿਰਦੈ ਧਿਆਨ ਸਤਿਗੁਰ ਕੋ ਧਰਤਾ।
ਕਵੀ ਜੀ ਲਿਖਦੇ ਨੇ ਕਿ ਬੜਾ ਪ੍ਰੇਮੀ ਸੀ, ਹਮੇਸ਼ਾ ਭਜਨ ਕਰਦਾ ਸੀ ਤੇ ਸਤਿਗੁਰੂ ਜੀ ਦੇ ਧਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦਾ ਸੀ।
ਸ੍ਰੀ ਗੁਰ ਤੇਗ ਬਹਾਦਰ ਤੀਰ ਕਰਿਓ ਭਜਨ ਤਿਨ ਧੁਨ ਗੰਭੀਰ।
ਇੱਕ ਦਿਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਲਾਗੇ ਉਹ ਬੈਠ ਕੇ ਭਜਨ ਲੱਗਾ ਬੜੀ ਗੰਭੀਰ ਧੁਨੀ ਦੇ ਨਾਲ।
ਤਰ ਤਰ ਪ੍ਰੇਮ ਮਹਾ ਧੁਨ ਸਾਥ ਕਰੈ ਸੁਨਾਵਣ ਸਤਿਗੁਰ ਨਾਥ।
ਪ੍ਰੇਮ ਨੂੰ ਬਹੁਤਾ ਹੀ ਜ਼ਿਆਦਾ ਧਾਰਨ ਕਰਕੇ ਉਸਨੇ ਧੁਨੀ ਦੇ ਨਾਲ ਥੋੜਾ ਉੱਚੀ ਆਵਾਜ਼ ਦੇ ਨਾਲ ਭਜਨ ਕੀਤਾ ਜਿਹੜਾ ਕਿ ਸਤਿਗੁਰਾਂ ਨੂੰ ਸੁਣਿਆ।
ਏਕ ਜਾਮ ਲਗ ਕਰਤ ਰਿਓ ਹੈ ਸੁਣ ਗੁਰ ਦੇਵ ਸੁਪ੍ਰੇਮ ਲਹਿਓ ਹੈ।
ਇੱਕ ਪਹਿਰ ਤੱਕ ਇਸੇ ਤਰੀਕੇ ਦੇ ਨਾਲ ਉਹ ਭਜਨ ਕਰਦਾ ਰਿਹਾ। ਸੁਣ ਗੁਰਦੇਵ ਸੁਪ੍ਰੇਮ ਲਹਿਓ ਹੈ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਪ੍ਰੇਮ ਨੂੰ ਜਾਣਿਆ ਕਿਉਂਕਿ ਉਹ ਮਸਤ ਹੋ ਕੇ ਹੀ ਭਜਨ ਕਰ ਰਿਹਾ ਸੀ। ਉਹਦਾ ਕੋਈ ਆਸ਼ਾ ਨਹੀਂ ਸੀ ਕਿ ਮੈਂ ਉੱਚੀ ਭਜਨ ਕਰਾਂ ਜਿਹੜਾ ਸਤਿਗੁਰਾਂ ਨੂੰ ਸੁਣਾਈ ਦੇਵੇ, ਕਿਉਂਕਿ ਆਮ ਤੌਰ ਤੇ ਆਪਾਂ ਸਾਰੇ ਨਾਮਧਾਰੀ ਇਸ ਗੱਲ ਨੂੰ ਜਾਣਦੇ ਹਾਂ ਕਿ ਬਹੁਤਾ ਉੱਚੀ ਭਜਨ ਕਰਨ ਦਾ ਸਾਨੂੰ ਹੁਕਮ ਨਹੀਂ। ਇਸ ਕਰਕੇ ਉਹਨੇ ਉੱਚੀ ਭਜਨ ਕੀਤਾ ਜਿਹੜਾ ਸਤਿਗੁਰਾਂ ਨੂੰ ਸੁਣਿਆ। ਪਰ ਕਵੀ ਜੀ ਲਿਖਦੇ ਨੇ ਕਿ ਪ੍ਰੇਮ ਦੇ ਵਿੱਚ ਮਸਤ ਹੋ ਕੇ ਉਹਨੇ ਇਹ ਕੰਮ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਉੱਤੇ ਸਗੋਂ ਪ੍ਰਸੰਨ ਹੋਏ।
ਕਿਰਪਾ ਨਿਦਾਨ ਪ੍ਰਸੰਨ ਵਿਸਾਲਾ ਇਸ ਬਿਦ ਬਰ ਦੀਨਸ ਤਿਸ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਕਿਰਪਾ ਦੇ ਨਿਦਾਨ ਨੇ ਉਹ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਵੇਲੇ ਇਸ ਤਰ੍ਹਾਂ ਦਾ ਵਰਦਾਨ ਦਿੱਤਾ।
ਕਹਿੰਦੇ ਨੇ ਸੁਣ ਭਾਈ ਗੁਰਬਖਸ਼ ਨਿਹਾਲ ਨਹੀਂ ਫਸੈ ਨਿਸ਼ਠੁਰ ਜਮ ਜਾਲ।
ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਗੁਰਬਖਸ਼ ਤੂੰ ਨਿਹਾਲ ਹੋ ਗਿਆ ਹੈ, ਤੂੰ ਕਿਰਤਾਰਥ ਹੋ ਗਿਆ, ਕਦੇ ਵੀ ਭਿਆਨਕ ਜਮਾਂ ਦੇ ਜਾਲ ਦੇ ਵਿੱਚ ਨਹੀਂ ਫਸੇਗਾ।
ਤੁਵ ਕਰ ਪੁੱਤਰ ਹੋਏ ਹੈ ਜੋਈ ਕੀਰਤਨ ਕਰੈ ਭਜਨ ਕੋ ਸੋਈ।
ਨਾਲ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਤੇਰੇ ਘਰ ਦੇ ਵਿੱਚ ਜਿਹੜਾ ਪੁੱਤਰ ਹੋਵੇਗਾ ਉਹ ਕੀਰਤਨ ਵੀ ਕਰੇਗਾ, ਇਸ ਤੋਂ ਇਲਾਵਾ ਬਹੁਤ ਜ਼ਿਆਦਾ ਭਜਨ ਦੇ ਨਾਲ ਵੀ ਉਸਦਾ ਪਿਆਰ ਹੋਵੇਗਾ।
ਤੋਂ ਇਹ ਬਾਂਸ ਤੇ ਕੀਰਤਨ ਕਥਾ ਸੁਣੈ ਪ੍ਰੇਮ ਤਰ ਸੰਗਤ ਜਥਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਪ੍ਰੇਮ ਨੂੰ ਤਾਰਨ ਕਰਕੇ ਸਾਰੀ ਸੰਗਤ ਤੇਰੀ ਵੰਸ਼ ਦੇ ਵਿੱਚੋਂ ਕੀਰਤਨ ਤੇ ਕਥਾ ਸੁਣਿਆ ਕਰਨਗੇ।
ਪੁਣ ਸਭ ਸੰਗਤ ਪਗ ਲਪਟਾਈ ਖੁਸ਼ੀ ਕਰੀ ਸਤਿਗੁਰ ਸਭ ਤਾਈ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਾਰੀ ਦੀ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਝੁਕੀ ਹੈ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਉੱਤੇ ਬਹੁਤ ਹੀ ਜ਼ਿਆਦਾ ਖੁਸ਼ੀ ਧਾਰਨ ਕੀਤੀ।
ਤਿੰਨ ਕੇ ਮਸਤਕ ਪਰ ਕਰ ਤਰ ਕਰ ਹਰਖ ਮਹਾ ਸਿੱਖਣ ਔਰ ਪਰ ਪਰ।
ਵਾਰੀ ਵਾਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਦੇ ਸਿਰਾਂ ਦੇ ਉੱਤੇ ਆਪਣੇ ਪਵਿੱਤਰ ਹਸਤ ਕਮਲ ਨੂੰ ਧਾਰਨ ਕੀਤਾ। ਬੇਦਾ ਭਾਈ ਗੁਰ ਜਸ ਕੋ ਗਾਵਤ ਬਹੁ ਬਹੁ ਲੈ ਲੈ ਔਰ ਉਹ ਮਗਾਵਤ। ਕਵੀ ਜੀ ਲਿਖਦੇ ਨੇ ਕਿ ਫਿਰ ਸਾਰੀ ਸੰਗਤ ਸਤਿਗੁਰਾਂ ਦੇ ਗੁਣਾਂ ਨੂੰ ਗਾਣ ਕਰਦੀ ਹੋਈ ਵਿਦਾ ਹੋਈ। ਜੋ ਮਨ ਦੀਆਂ ਮੁਰਾਦਾਂ ਸਨ ਉਹ ਪੂਰੀਆਂ ਹੋਈਆਂ।
ਇਮ ਬਹੁ ਸੰਗਤ ਕਰੀ ਨਿਹਾਲ ਕਿਤਕ ਦਿਓਸ ਬਸ ਤਹਾਂ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਹੁਤੀ ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਕਾਫੀ ਦਿਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਈ ਰੱਖਿਆ।
ਆਦਿ ਜੌਨਪੁਰ ਸੰਗਤ ਜੇਤੀ ਭਾਈ ਬਿਦਾਲੇ ਅਭਿਮਤ ਦੇਤੀ।
ਭਾਵ ਕੇ ਕਾਂਸ਼ੀ ਦੇ ਵਿੱਚ ਜੌਨਪੁਰ ਦੀ ਸੰਗਤ ਜਿਹੜਾ ਦਰਸ਼ਨ ਸਤਿਗੁਰਾਂ ਦਾ ਕਰਨ ਦੇ ਵਾਸਤੇ ਪਹੁੰਚੀ ਸੀ ਉਹ ਸਾਰੀ ਦੀ ਸਾਰੀ ਜੌਨਪੁਰੇ ਦੀ ਸੰਗਤ ਸਤਿਗੁਰਾਂ ਤੋਂ ਮਨ ਇੱਛਤ ਬਲ ਲੈ ਕੇ ਆਪਣੇ ਨਗਰ ਨੂੰ ਵਾਪਸ ਪਰਤ ਗਏ ਤੇ ਸਤਿਗੁਰੂ ਜੀ ਕਾਂਸ਼ੀ ਦੇ ਵਿੱਚ ਹੀ ਠਹਿਰੇ ਰਹੇ। ਸੋ ਸਾਹ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਗੇ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਇਤਿਹਾਸ ਨੂੰ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆਂ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਨਮ ਮਰਨ ਦੁੱਖ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਦੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆ ਮਨਾ ਤੇ ਵਸਾਉਣਾ ਜੋਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ ਜਾਪ ਕਰਨ ਦਾ ਬਲ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।